ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਕੇ ਗਏ ਨੇ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਮੇਰੇ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਸਤਿਗੁਰੂ ਜੀ ਅੱਜ ਕੀ ਬਖਸ਼ਿਸ਼ ਕਰ ਰਹੇ ਨੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਤੋਈ ਗਤ ਪਾਵੈ ਜਿਉਂ ਧਰੂ ਪ੍ਰਹਿਲਾਦ ਸਮਾਵੈ ਗੋ ਰਹਾਓ ਕਿਰਪਾ 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 ਕਰ ਹਰ ਜਿਉ ਕਰ ਕਿਰਪਾ ਨਾਮ ਲਗਾਵੈ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੈ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕੱਢ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੈ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵੇ ਤਾਂ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰ ਨਾਖਸ਼ ਜਿਉਂ ਪਚ ਜਾਵੈ ਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੋ ਜਾਤ ਨ ਜਾਤ ਦੇਖ ਮਤ ਪਰਮੋ ਤੁਕ ਜਨਕ ਪੱਗੀ ਲਗ ਧਿਆਵੈ ਗੋ ਜੂਠਨ ਜੂਠ ਪਈ ਸਿਰ ਉਪਰ ਕਿਨ ਮਨੁਆ ਤਿਲ ਨਾ ਡੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨ ਨੋ ਮੁਨੀ ਧੂਰ ਲੈ ਲਾਵੈ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੈ ਗੋ
ਗੁਰੂ ਰੂਪ ਸਾਹ ਸੰਗਤ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਜੋ ਮੁਬਾਰਕ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਕਾਨੜਾ ਰਾਗ ਅੰਦਰ ਹੈ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1308 ਔਰ 9 ਤੇ ਇਸ ਬਾਇਮਾਨ ਗੁਰੂ ਸਵਾਰਿਓ ਇਸ ਮੁਬਾਰਕ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ ਨਾ ਇਹ ਸ਼ਬਦ ਦਾ ਮੂਲ ਭਾਵ ਹੈ ਔਰ ਇਹਦੇ ਵਿਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਪ ਮਨ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਤੋਈ ਗਤ ਪਾਵੈ ਜਿਉਂ ਧਰੂ ਪ੍ਰਹਿਲਾਦ ਸਮਾਵੈ ਪਾਤਸ਼ਾਹ ਜੀ ਪ੍ਰੇਰਨਾ ਕਰਦੇ ਨੇ ਕਿ ਹੇ ਮਨ ਹੇ ਭਾਈ ਉਸ ਪਰਮਾਤਮਾ ਦਾ ਨਾਮ ਜਿਹੜਾ ਉਹ ਜਪਣਾ ਤੇ ਜਪਣਾ ਕਿਵੇਂ ਹੈ ਮਨ ਕਰਕੇ ਮਨ ਕਰਕੇ ਉਸ ਪਰਮਾਤਮਾ ਦਾ ਨਾਮ ਜਪਣਾ ਤਨ ਕਰਕੇ ਆਪਾਂ ਬਹੁਤ ਜਪਣੇ ਬਹੁਤ ਵਾਰੀ ਮਨੁੱਖ ਕਈ ਕਈ ਪਾਠ ਵੀ ਕਰਦਾ ਪਰ ਤਨ ਕਰਕੇ ਕਈ ਕਹਿ ਦਿੰਦੇ ਨੇ ਗਿਆਨੀ ਜੀ ਇੰਨਾ ਚਿਰ ਹੋ ਗਿਆ ਪਾਠ ਕਰਦਿਆਂ ਕੋਈ ਖੇਡ ਬਣੀ ਨਹੀਂ ਜਪਜੀ ਸਾਹਿਬ ਦਾ ਪਾਠ ਬੜਾ ਕੀਤਾ ਸੁਖਮਣੀ ਸਾਹਿਬ ਦਾ ਪਾਠ ਬਹੁਤ ਕੀਤਾ ਕੋਈ ਗੱਲ ਨਹੀਂ ਬਣੀ ਹਕੀਕਤ ਕੀ ਹੈ ਕਿ ਆਪਾਂ ਕੇਵਲ ਤਨ ਕਰਕੇ ਕਰਦੇ ਰਹੇ ਹਾਂ ਮਨ ਕਰਕੇ ਨਹੀਂ ਕੀਤਾ ਗੱਲ ਤੇ ਉਦਣ ਬਣਨੀ ਹੈ ਜਦੋਂ ਆਪਾਂ ਮਨ ਕਰਕੇ ਪਾਠ ਕਰਾਂਗੇ ਤੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਕਿ ਮਨ ਕਰ ਕਬੂ ਨਾ ਹਰ ਗੁਣ ਗਾਏ ਕਹਿੰਦੇ ਨੇ ਮਨ ਕਰਕੇ ਨਹੀਂ ਉਹਦੀ ਸਿਫਤ ਸਲਾਹ ਕੀਤੀ ਕੇਵਲ ਤਨ ਦੇ ਤਲ ਤੇ ਕਰਦੇ ਰਹੇ ਹਾਂ ਜਾਂ ਫਿਰ ਕਾਮਨਾਵਾਂ ਲੈ ਕੇ ਕਰਦੇ ਰਹੇ ਅੰਦਰ ਲਾਲਸਾ ਪਹਿਲਾਂ ਹੀ ਕਾਮਨਾ ਪਹਿਲਾਂ ਹੀ ਰੱਖ ਲੈਣੀ ਕਿ ਆਹ ਮੇਰਾ ਕੰਮ ਜਿਹੜਾ ਹੋਣਾ ਚਾਹੀਦਾ ਤੇ ਮੈਂ ਇੰਨੇ ਦਿਨ ਪਾਠ ਜਿਹੜਾ ਸੁਖਮਣੀ ਸਾਹਿਬ ਦਾ ਇਸ ਸ਼ਬਦ ਦਾ ਜਾਪ ਮੈਂ ਇੰਨੇ ਦਿਨ ਕਰਨੇ ਸਾਡੇ ਵਿੱਚ ਇਹ ਵੀ ਗੱਲ ਅੱਜ ਕੱਲ੍ਹ ਬੜੀ ਚੱਲ ਪਈ ਇਸ ਸ਼ਬਦ ਦਾ ਜਾਪ ਕਰਨਾ ਜੀ ਉਹ ਕਿਹੜਾ ਸ਼ਬਦ ਹੈ ਜੀ ਜਿਹਦੇ ਨਾਲ ਬੰਦੇ ਨੂੰ ਸੁੱਖ ਮਿਲਦਾ, ਤੇ ਮੈਂ ਤੇ ਕਈ ਵਾਰੀ ਕਹਿੰਦਾ ਕਿ ਮੈਨੂੰ ਉਹ ਦੱਸੋ ਹਾਂ ਜਿਹਦੇ ਨਾਲ ਦੁੱਖ ਮਿਲਦਾ, ਉਹ ਕਿਹੜਾ? ਬਾਣੀ ਦੇ ਵਿੱਚ ਇਹ ਤੇ ਸਾਰੀ ਸੁੱਖ ਦੇਣ ਵਾਲੀ ਬਾਣੀ, ਜਿਹਦੇ ਨਾਲ ਕਾਰਜ ਰਾਸ ਹੁੰਦੇ ਨੇ ਉਹ ਕਿਹੜਾ ਸ਼ਬਦ? ਤੇ ਮੈਂ ਕਹਿੰਦਾ ਵੀ ਉਹ ਕਿਹੜਾ ਸ਼ਬਦ ਹੈ ਜਿਹਦੇ ਨਾਲ ਵਿਗੜਦੇ ਨੇ? ਬਾਣੀ ਤੇ ਸਾਰੀ ਇਹ ਮਨੁੱਖ ਨੂੰ ਸੁੱਖ ਦਿੰਦੀ, ਕਾਰਜ ਰਾਸ ਕਰਦੀ। ਗੁਰੂ ਸਵਾਰਿਓ, ਪਰਮਾਤਮਾ ਦਾ ਨਾਮ ਲੈਣਾ ਤੇ ਕਹਿੰਦੇ ਨੇ ਮਨ ਕਰਕੇ ਜਪੀ। ਜਿਨ੍ਹਾਂ ਜਿਨ੍ਹਾਂ ਨੇ ਮਨ ਕਰਕੇ ਜਪਿਆ, ਇਸ ਸੰਸਾਰ ਸਾਗਰ ਨੂੰ ਪਾਰ ਕਰਨਾ ਬਹੁਤ ਔਖਾ, ਤਰਨਾ ਬਹੁਤ ਔਖਾ। ਕਈ ਵਾਰੀ ਬੇਨਤੀ ਕਰੀਦੀ ਹੈ ਕਿ ਇਸ ਸੰਸਾਰ ਸਾਗਰ ਵਿੱਚ ਜੀਵਨ ਦੀਆਂ ਬਹੁਤੀਆਂ ਬੇੜੀਆਂ ਜਿਹੜੀਆਂ ਨਾ ਇਹ ਡੁੱਬਦੀਆਂ, ਕੋਈ ਵਿਰਲੀ ਬੇੜੀ ਇਹ ਭਾਗਾਂ ਵਾਲੀ ਜਿਹੜੀ ਪਾਰ ਲੰਘਦੀ ਏ ਬਹੁਤੀਆਂ ਡੁੱਬਦੀ। ਉਹਦਾ ਇੱਕ ਕਾਰਨ ਹੁੰਦਾ, ਆਮ ਤੌਰ ਤੇ ਤੁਸੀਂ ਵੇਖਦੇ ਹੋ ਸੰਸਾਰੀ ਰੂਪ ਅੰਦਰ ਵੀ ਜੇ ਬੇੜੀ ਏ ਨਾ, ਤੇ ਬੇੜੀ ਕਦੋਂ ਡੁੱਬਦੀ ਏ? ਜਦੋਂ ਜਿਸ ਪਾਣੀ ਦੇ ਆਸਰੇ ਤੇ ਚੱਲਦੀ ਏ ਇਹ ਪਾਣੀ ਬੇੜੀ ਦੇ ਵਿੱਚ ਪੈ ਜਾਏ ਤੇ ਬੇੜੀ ਨੂੰ ਡੋਬ ਦਿੰਦਾ, ਜਾਂ ਫਿਰ ਤੂਫਾਨ ਬੜਾ ਹੋਵੇ ਇਹ ਬੇੜੀ ਡੁੱਬ ਜਾਂਦੀ, ਮਲਾਹ ਅਣਜਾਣ ਹੋਵੇ ਬੇੜੀ ਤਾਂ ਵੀ ਡੁੱਬ ਜਾਂਦੀ, ਉੱਤੇ ਭਾਰ ਬੜਾ ਲੱਦਿਆ ਹੋਵੇ ਤੇ ਬੇੜੀ ਤਾਂ ਵੀ ਡੁੱਬ ਜਾਂਦੀ। ਜੇ ਲੋੜ ਤੋਂ ਵੱਧ ਆਪਾਂ ਭਾਰ ਉੱਪਰ ਲੱਦ ਲਈਏ ਤੇ ਬੇੜੀ ਤਾਂ ਵੀ ਡੁੱਬੇ, ਬੇੜੀ ਦੇ ਵਿੱਚ ਛੇਕ ਹੋ ਜਾਣ, ਪਾਣੀ ਅੰਦਰ ਆਉਣ ਲੱਗ ਪਵੇ ਬੇੜੀ ਤਾਂ ਵੀ ਡੁੱਬੇ। ਗੁਰੂ ਸਵਾਰਿਓ, ਇਹ ਜੀਵਨ ਦੀ ਬੇੜੀ, ਇਹਦੇ ਵਿੱਚ ਵੀ ਇੱਕ ਤੇ ਛੇਕ ਬੜੇ ਨੇ। ਕਬੀਰ, ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਕਹਿੰਦੇ ਨੇ ਸਰੀਰ ਰੂਪੀ ਜਿਹੜਾ ਬੇੜਾ ਨਾ, ਇਹ ਜਰਜਰਾ ਹੁੰਦਾ ਜਾਂਦਾ, ਦਿਨੋ ਦਿਨ ਪੁਰਾਣਾ ਹੁੰਦਾ ਜਾਂਦਾ, ਤੇ ਫਿਰ ਇਹਦੇ ਚ ਛੇਕ ਕਿਹੜੇ ਨੇ? ਮੋਹ ਮਾਇਆ ਦੇ, ਮੋਹ ਮਾਇਆ ਦੇ ਛੇਕ ਬਹੁਤ ਨੇ, ਤੇ ਉੱਤੇ ਪਾਪਾਂ ਦਾ ਭਾਰ ਬੜਾ, ਭਾਰ ਜਿਹੜਾ ਇਹ ਦਿਨੋ ਦਿਨ ਵੱਧਦਾ ਜਾਂਦਾ ਪਾਪਾਂ ਦਾ ਭਾਰ। ਦਸ ਪਾਪ ਮੰਨੇ ਗਏ ਨੇ, ਜਿਹਦੇ ਚੋਂ ਚਾਰ ਪਾਪ ਕੇਵਲ ਜ਼ਬਾਨ ਦੇ ਨੇ, ਤਿੰਨ ਪਾਪ ਤਨ ਦੇ ਤੇ ਤਿੰਨ ਪਾਪ ਹੀ ਮਨ ਦੇ। ਇਸ ਤਰ੍ਹਾਂ ਗਿਣਤੀ ਦਸ ਬਣਦੀ। ਕੌੜਾ ਬੋਲਣਾ, ਵਿਅਰਥ ਬੋਲਣਾ, ਫਿੱਕਾ ਬੋਲਣਾ, ਝੂਠ ਬੋਲਣਾ, ਇਹ ਜ਼ਬਾਨ ਦੇ ਪਾਪ ਨੇ ਜਿਹੜੇ ਆਪਾਂ ਰੋਜ਼ ਹੀ ਕਰ ਰਹੇ, ਔਰ ਬਿਨਾਂ ਕਿਸੇ ਲੋਭ ਤੋਂ, ਬਿਨਾਂ ਕਿਸੇ ਪ੍ਰੋਫਿਟ ਤੋਂ ਇਹ ਪਾਪ ਜਿਹੜੇ ਨੇ ਬੰਦਾ ਦਿਨੋ ਦਿਨ ਕਰੀ ਜਾ, ਪਾਪਾਂ ਦੀ ਗਿਣਤੀ ਜਿਹੜੀ ਉਹ ਵੱਧਦੀ ਜਾ। ਤਿੰਨ ਪਾਪ ਤਨ ਦੇ, ਕਿਸੇ ਦੀ ਜਾਨ ਲੈ ਲੈਣੀ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਕਿਸੇ ਦਾ ਮਾਲ ਖੋਹ ਲੈਣਾ। ਗੁਰੂ ਸਵਾਰਿਓ, ਇਹ ਪਾਪ ਜਿਹੜੇ ਨੇ ਨਾ, ਇਹ ਤਨ ਦੇ ਪਾਪ ਨੇ, ਤਿੰਨ ਪਾਪ। ਔਰ ਇਸ ਜਗਤ ਵਿੱਚ ਬੰਦੇ ਨੂੰ ਜੇ ਕੋਈ ਖਤਰਾ ਨਜ਼ਰ ਆਉਂਦਾ ਨਾ, ਤੇ ਉਹ ਤਿੰਨ ਚੀਜ਼ਾਂ ਦਾ ਹੀ ਖਤਰਾ ਹੈ। ਸੱਚ ਜਾਣੇ ਤਿੰਨ ਚੀਜ਼ਾਂ ਦਾ ਖਤਰਾ ਹੈ, ਇਹਨੂੰ ਜਾਣ ਦਾ ਖਤਰਾ ਹੈ, ਮਾਲ ਦਾ ਖਤਰਾ ਹੈ, ਤੇ ਇੱਜ਼ਤ ਆਬਰੂ ਦਾ ਖਤਰਾ ਹੈ। ਤਿੰਨ ਚੀਜ਼ਾਂ ਦਾ ਖਤਰਾ ਹੈ, ਚੌਥਾ ਕੋਈ ਖਤਰਾ ਨਹੀਂ ਮਨੁੱਖ। ਇਹ ਤਨ ਦੇ ਪਾਪ ਨੇ, ਤੇ ਤਿੰਨ ਪਾਪ ਹੀ ਫਿਰ ਮਨ ਦੇ ਨੇ। ਮਨ ਦੇ ਪਾਪ ਕਿਹੜੇ ਨੇ? ਕਿਸੇ ਦੀ ਜਾਨ ਬਾਰੇ ਬੁਰਾ ਸੋਚ ਲਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚ ਲਿਆ, ਕਿਸੇ ਦੇ ਮਾਲ ਬਾਰੇ ਬੁਰਾ ਸੋਚ ਲਿਆ, ਇਹ ਮਨ ਦੇ ਪਾਪ ਨੇ। ਜਿਹੜੇ ਤਨ ਦੇ ਪਾਪ ਨੇ ਉਹਨਾਂ ਦੀ ਪਰਸੈਂਟੇਜ ਘੱਟ ਹੈ। ਕਿਉਂ ਘੱਟ ਹੈ? ਕਿਉਂਕਿ ਉਹ ਕਾਨੂੰਨ ਦੀ ਪਕੜ ਵਿੱਚ ਆ ਜਾਂਦੇ ਨੇ, ਉਹ ਸੰਸਾਰ ਦੀ ਪਕੜ ਵਿੱਚ ਆਉਂਦੇ ਨੇ, ਕਾਨੂੰਨ ਫਿਰ ਸਜ਼ਾ ਦਿੰਦਾ, ਕਾਨੂੰਨ ਦੀ ਪਕੜ ਵਿੱਚ ਆਉਂਦੇ ਨੇ। ਪਰ ਜਿਹੜੇ ਮਨ ਦੇ ਪਾਪ ਨੇ ਨਾ, ਮਨ ਦੇ ਪਾਪ ਇਹ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੇ, ਸੰਸਾਰ ਦੀ ਪਕੜ ਵਿੱਚ ਨਹੀਂ ਆਉਂਦੇ। ਕੋਈ ਗੁਰਦੁਆਰੇ ਬੈਠਾ ਹੋਵੇ, ਸਾਨੂੰ ਨਹੀਂ ਪਤਾ ਉਹ ਕਿਹਦੇ ਬਾਰੇ ਕੀ ਪਿਆ ਸੋਚਦਾ, ਮਨ ਵਿੱਚ ਸੋਚ ਰਿਹਾ, ਕੋਈ ਗੁਟਕਾ ਹੱਥ ਵਿੱਚ ਫੜ ਕੇ ਵੀ ਪਤਾ ਨਹੀਂ ਕੀ ਸੋਚ ਰਿਹਾ, ਸਾਨੂੰ ਕੀ ਪਤਾ। ਪਰ ਲੱਖ ਵੀ ਯਤਨ ਕਰੇ ਸੰਸਾਰ ਦੀ ਪਕੜ ਵਿੱਚ ਭਾਵੇਂ ਨਹੀਂ ਆਉਂਦਾ, ਪਰ ਨਿਰੰਕਾਰ ਦੀ ਪਕੜ ਤੋਂ ਵੀ ਨਹੀਂ ਜੇ ਬਚਦਾ, ਨਿਰੰਕਾਰ ਦੀ ਪਕੜ ਵਿੱਚ ਉਹ ਵੀ ਆਉਂਦਾ। ਇਸ ਕਰਕੇ ਇਹ ਪਾਪ ਨੇ, ਔਰ ਇਹ ਪਾਪਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜੀਵਨ ਦੀ ਬੇੜੀ ਪੁਰਾਣੀ ਹੁੰਦੀ ਜਾਂਦੀ ਹੈ, ਮੋਹ ਮਾਇਆ ਦੇ ਛੇਕ ਵੱਧਦੇ ਜਾਂਦੇ ਨੇ। ਜਿੰਨਾ ਜਿੰਨਾ ਬੰਦਾ ਬਜ਼ੁਰਗ ਹੁੰਦਾ ਹੈ ਨਾ, ਓਨੀ ਮੋਹ ਮਾਇਆ ਜ਼ਿਆਦਾ ਵੱਧਦੀ ਹੈ, ਪਕੜ ਓਨੀ ਜ਼ਿਆਦਾ ਵੱਧਦੀ ਜਾਏਗੀ। ਕਬੀਰ ਬੇੜਾ ਜ਼ਰਜ਼ਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਪਾ। ਉਹ ਜੀਵਨ ਦੀਆਂ ਬੇੜੀਆਂ ਡੁੱਬ ਜਾਂਦੀਆਂ ਨੇ, ਇੱਕ ਭਾਰ ਬੜੈ, ਦੂਜਾ ਫਿਰ ਮਲਾਹ ਜਿਹੜਾ ਉਹ ਮਨ ਹੈ, ਮਨ ਸ਼ੈਤਾਨ ਹੈ। ਇਹ ਮਲਾਹ ਹੋਵੇ ਤੇ ਬੇੜੀ ਦੇ ਪਾਰ ਲੱਗਣ ਦੀ ਤੇ ਉਮੀਦ ਹੀ ਕੋਈ ਨਹੀਂ। ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ, ਤਿਤ ਸਰਵ ਰੜੇ ਭੈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ। ਕਹਿੰਦੇ ਨੇ ਮੋਹ ਦੇ ਚਿੱਕੜ ਚ ਇੰਨੇ ਕੁ ਪੈਰ ਫਸੇ ਨੇ ਕਿ ਵੇਖਿਆ ਕਿ ਬੰਦਾ ਦਿਨੋ ਦਿਨ ਡੁੱਬਦਾ ਹੀ ਜਾ ਰਿਹਾ। ਕੋਈ ਵਿਰਲਾ ਹੀ ਏ ਜਿਹੜਾ ਇਸ ਭਾਵ ਸਾਗਰ ਨੂੰ ਪਾਰ ਕਰਦਾ, ਬਹੁਤੀਆਂ ਜੀਵਨ ਦੀਆਂ ਬੇੜੀਆਂ ਡੁੱਬਦੀਆਂ ਨੇ। ਭਗਤ ਜਨਾਂ ਨੇ ਵੀ ਕਹਿ ਦਿੱਤਾ ਕਿ ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੁੱਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਪਾਪ ਬੀਠ ਲਾ। ਹੇ ਮਾਲਕ ਜੀ, ਤੁਸੀਂ ਕਿਰਪਾ ਕਰਕੇ ਪਾਰ ਕਰੋ, ਅਸੀਂ ਡੁੱਬਦੇ ਜਾ ਰਹੇ ਹਾਂ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਪਾਪ ਬੀਠ ਲਾ ਬਾਂਹ ਦੇ। ਹੇ ਮਾਲਕ ਜੀ, ਤੁਸੀਂ ਆਪ ਆਪਣਾ ਹੱਥ ਦੇ ਕੇ ਸਾਨੂੰ ਪਾਰ ਕਰ ਲੋ, ਅਸੀਂ ਤੇ ਡੁੱਬਦੇ ਜਾ ਰਹੇ। ਪਾਤਸ਼ਾਹ ਜੀ ਕਹਿੰਦੇ ਨੇ ਮਾਲਕ ਦੇ ਕੋਲ ਕੀ ਹੈ, ਮਾਲਕ ਫਿਰ ਆਪਣੇ ਨਾਮ ਦੀ ਦਾਤ ਦਿੰਦਾ, ਨਾਮ ਦਾ ਬੇੜਾ। ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਉਹ ਪਾਰਲੇ ਬੰਨੇ ਪਹੁੰਚਦਾ ਜਿਹਦੇ ਕੋਲੇ ਨਾਮ ਰੂਪੀ ਬੇੜਾ ਹੋਵੇ, ਉਹ ਪਾਰ ਲੰਘ ਸਕਦਾ। ਤੇ ਕਹਿੰਦੇ ਨੇ ਜਪ ਮਨ ਹਰ ਹਰ ਨਾਮ ਤਰਾਵੈ ਗੋ। ਕਹਿੰਦੇ ਨੇ ਮਨ ਦੇ ਨਾਲ ਉਸ ਹਰੀ ਦਾ ਨਾਮ ਜਪ, ਇਹ ਤੈਨੂੰ ਪਾਰ ਕਰ ਦੇਵੇਗਾ, ਇਹ ਭਵ ਸਾਗਰ ਤੋਂ ਤੈਨੂੰ ਪਾਰ ਲੈ ਜਾਏਗਾ। ਤੇ ਫਿਰ ਦੋ ਉਦਾਹਰਨਾਂ ਦਿੱਤੀਆਂ ਨੇ ਪਾਤਸ਼ਾਹ ਜੀ ਨੇ, ਕਿਵੇਂ ਜੋ ਜੋ ਜਪੈ ਸੋਈ ਗਤ ਪਾਵੈ। ਕਹਿੰਦੇ ਨੇ ਜਿਹੜਾ ਜਿਹੜਾ ਵੀ ਜਪਦਾ ਨਾ, ਉਹ ਹੀ ਪਾਰ ਹੁੰਦਾ, ਉਹਦੇ ਤੇ ਬਖਸ਼ਿਸ਼ ਹੁੰਦੀ ਹੈ ਮਾਲਕ ਦੀ। ਜਿਉਂ ਧਰੂ ਪ੍ਰਹਲਾਦ ਸਮਾਵੈ ਗੋ। ਦੋ ਭਗਤਾਂ ਦਾ ਜ਼ਿਕਰ ਆਉਂਦਾ, ਇੱਕ ਧਰੂ ਤੇ ਇੱਕ ਪ੍ਰਹਲਾਦ, ਦੋਵਾਂ ਨੇ ਨਾਮ ਜਪਿਆ। ਤੇ ਗੁਰੂ ਸਵਾਰਿਓ, ਜਪਿਆ ਕਦੋਂ? ਅਸੀਂ ਪੜ੍ਹਦੇ ਹਾਂ ਕਿ ਹਰਨਾਕਸ਼ ਜਿਸ ਨੇ ਬੰਦਗੀ ਤੇ ਬੜੀ ਕੀਤੀ ਸੀ ਤੇ ਮੰਗਿਆ ਕੀ, ਮੰਗ ਲਿਆ ਕਿ ਮੈਂ ਕਦੇ ਮਰਿਆ ਹੀ ਨਾ, ਅਮਰ ਜੀ, ਮੇਰੀ ਕਦੀ ਮੌਤ ਹੀ ਨਾ। ਤੇ ਜਿਸ ਬੰਦੇ ਨੂੰ ਫਿਰ ਮੌਤ ਦਾ ਡਰ ਹੀ ਨਹੀਂ ਰਹਿੰਦਾ, ਮੌਤ ਭੁੱਲ ਗਈ, ਜਿਸ ਨੂੰ ਆਪਣਾ ਅੰਤ ਭੁੱਲ ਗਿਆ ਉਹਨੂੰ ਫਿਰ ਬੇਅੰਤ ਵੀ ਭੁੱਲ ਜਾਂਦਾ, ਉਹ ਵੀ ਚੇਤੇ ਨਹੀਂ ਰਹਿੰਦਾ। ਤੇ ਜਦੋਂ ਉਹ ਭੁੱਲ ਜਾਂਦਾ, ਹੰਕਾਰ ਵੱਸ ਹੋ ਜਾਂਦਾ ਬੰਦਾ, ਫਿਰ ਬੰਦਾ ਕਹਿੰਦਾ ਰੱਬ ਵੀ ਕੁਝ ਨਹੀਂ, ਬਸ ਮੈਂ ਹੀ ਮੈਂ। ਹਰਨਾਕਸ਼ ਨੇ ਵੀ ਇਹੀ ਕਹਿ ਦਿੱਤਾ ਸੀ ਨਾ, ਕਹਿੰਦਾ ਵੀ ਕੋਈ ਰੱਬ ਦਾ ਨਾਂ ਨਹੀਂ ਲਏਗਾ, ਕੋਈ ਰਾਮ ਦਾ ਨਾਮ ਨਹੀਂ ਲਏਗਾ। ਇੱਕ ਮੈਂ ਬੇਨਤੀ ਹੋਰ ਕਰਾਂ, ਕਈ ਵਾਰੀ ਨਾ ਕਈਆਂ ਨੂੰ ਇਸ ਗੱਲ ਦਾ ਵੀ ਭਰਮ ਹੈ ਕਿ ਜਿਹੜਾ ਰਾਮ ਸ਼ਬਦ ਹੈ ਨਾ, ਸ਼ਾਇਦ ਇਹ ਦਸ਼ਰਥ ਦੇ ਪੁੱਤਰ ਵਾਸਤੇ ਹੀ। ਨਹੀਂ, ਇਹ ਜਿਹੜਾ ਸ਼ਬਦ ਹੈ ਇਹ ਸਤਿਯੁਗ ਦੇ ਸਮੇਂ ਦੀਆਂ ਗੱਲਾਂ ਨੇ, ਜਦੋਂ ਧਰੂ ਤੇ ਪ੍ਰਹਲਾਦ ਦਾ ਸਮਾਂ, ਉਦੋਂ ਤੇ ਰਾਮ ਹੈ ਹੀ ਨਹੀਂ, ਪਰ ਉਦੋਂ ਵੀ ਰਾਮ ਦੇ ਨਾਮ ਦਾ ਜ਼ਿਕਰ ਆਉਂਦਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਉਸ ਸਮੇਂ ਵੀ ਰਾਮ ਉਹ ਜਿਹੜਾ ਰਮਿਆ ਹੋਇਆ ਸਾਰੇ ਥਾਵਾਂ ਤੇ, ਜਿਹੜਾ ਵਿਆਪਕ ਹੈ, ਕਹਿ ਦਿੱਤਾ ਕਿ ਕੋਈ ਰਾਮ ਦਾ ਨਾਮ ਨਹੀਂ ਲਏਗਾ। ਪਰ ਮਾਲਕ ਨੇ ਖੇਡ ਐਸੀ ਬਣਾ ਦਿੱਤੀ ਕਿ ਉਹਦੇ ਘਰ ਹੀ ਇੱਕ ਐਸਾ ਪੁੱਤਰ ਆ ਗਿਆ ਜਿਹਦਾ ਨਾਮ ਹੈ ਪ੍ਰਹਲਾਦ, ਤੇ ਪ੍ਰਹਲਾਦ ਨੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ, ਰਾਮ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਉਹਦੇ ਪਿੱਛੇ ਇੱਕ ਛੋਟੀ ਜਿਹੀ ਕਹਾਣੀ ਵੀ ਆਉਂਦੀ ਹੈ, ਉਹ ਇਹ ਹੈ ਕਿ ਇਹਨਾਂ ਦੇ ਨੇੜੇ ਇੱਕ ਘੁਮਿਆਰਾਂ ਦਾ ਘਰ ਸੀ, ਘੁਮਿਆਰਾਂ ਦਾ, ਤੇ ਉਸ ਮਾਤਾ ਨੇ ਭਾਂਡੇ ਪਾਏ ਨੇ ਚੱਕ ਵਿੱਚ, ਭਾਂਡੇ ਪਾਏ ਨੇ ਤੇ ਕਹਿੰਦੇ ਨੇ ਭਾਂਡੇ ਤਿਆਰ ਹੋ ਗਏ, ਉਹਨਾਂ ਨੂੰ ਅੱਗ ਦੇਣੀ ਸੀ, ਅੱਗ ਦੇ ਦਿੱਤੀ ਆਵੇ ਨੂੰ। ਤੇ ਇੱਕ ਦਿਨ ਉਹ ਮਾਂ ਅੱਖਾਂ ਬੰਦ ਕਰਕੇ, ਬਿਰਧ ਮਾਤਾ ਜਿਹਨੂੰ ਚਾਚੀ ਚਾਚੀ ਕਹਿੰਦੇ ਸਨ, ਅੱਖਾਂ ਬੰਦ ਕਰਕੇ ਹੱਥ ਜੋੜ ਕੇ ਤੇ ਕੋਈ ਅਰਦਾਸ ਪਈ ਕਰਦੀ। ਹੁਣ ਇਹ ਛੋਟਾ ਜਿਹਾ ਬੱਚਾ ਪ੍ਰਹਲਾਦ, ਇਹਨੇ ਜਾ ਕੇ ਪੁੱਛ ਹੀ ਲਿਆ, ਕਹਿਣ ਲੱਗਾ ਕਿ ਚਾਚੀ ਤੂੰ ਆ ਹੱਥ ਜੋੜ ਕੇ ਕਿਹਦੇ ਨਾਲ ਗੱਲਾਂ ਕਰਦੀ, ਅੱਖਾਂ ਬੰਦ ਕਰਕੇ ਤੂੰ ਕਿਹਦੇ ਨਾਲ ਗੱਲਾਂ ਪਈ ਕਰਦੀ। ਉਹ ਕਹਿਣ ਲੱਗੀ ਬੇਟਾ ਮੈਂ ਉਸ ਪਰਮਾਤਮਾ ਨਾਲ ਕਰ। ਕਹਿਣ ਲੱਗਾ ਕਿਉਂ? ਕਹਿੰਦੀ ਇਹ ਮੇਰੇ ਕੋਲੋਂ ਬੜੀ ਵੱਡੀ ਇੱਕ ਭੁੱਲ ਹੋ ਗਈ। ਚਾਚੀ ਕਿਹੜੀ ਭੁੱਲ ਹੋ ਗਈ? ਕਹਿਣ ਲੱਗੀ ਕਿ ਮੈਂ ਭਾਂਡੇ ਜਿਹੜੇ ਨੇ ਇਹ ਆਵੇ ਵਿੱਚ ਰੱਖੇ ਸਨ, ਅਜੇ ਅੱਗ ਦੇਣੀ ਸੀ, ਤੇ ਇੱਕ ਭਾਂਡੇ ਦੇ ਵਿੱਚ ਬਿੱਲੀ ਨੇ ਬੱਚਿਆਂ ਨੂੰ ਜਨਮ ਦਿੱਤਾ ਸੀ, ਤੇ ਮੇਰੇ ਮਨ ਵਿੱਚ ਸੀ ਪਹਿਲਾਂ ਕਿ ਉਹ ਭਾਂਡਾ ਬਾਹਰ ਕੱਢ ਲਵਾਂਗੀ ਅੱਗ ਦੇਣ ਤੋਂ ਪਹਿਲਾਂ, ਪਰ ਬੇਟਾ ਮੈਨੂੰ ਯਾਦ ਨਹੀਂ ਰਿਹਾ, ਮੈਂ ਅੱਗ ਦੇ ਬੈਠੀ ਹਾਂ, ਇਹ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਏ, ਉਹ ਬੱਚੇ ਸੜ ਕੇ ਸਵਾਹ ਹੋ ਜਾਣਗੇ ਅੱਗ ਵਿੱਚ, ਤੇ ਮੈਂ ਉਸ ਪਰਮਾਤਮਾ ਅੱਗੇ ਅਰਦਾਸ ਪਈ ਕਰਦੀ ਸੀ ਕਿ ਮਾਲਕਾ ਤੂੰ ਹੁਣ ਕਿਰਪਾ ਕਰ ਤੇ ਇਹਨਾਂ ਦੀ ਰੱਖਿਆ ਕਰ। ਤੇ ਬੱਚਾ ਫਿਰ ਸਵਾਲ ਕਰਦਾ, ਕਹਿੰਦਾ ਚਾਚੀ ਉਹ ਪਰਮਾਤਮਾ ਅੱਗ ਵਿੱਚੋਂ ਬਚਾ ਲੈਂਦਾ? ਕਹਿਣ ਲੱਗੀ ਹਾਂ, ਜੇ ਉਹ ਚਾਹੇ ਤੇ ਉਹ ਬਚਾ ਸਕਦਾ, ਉਹ ਬੜਾ ਤਾਕਤਵਰ ਏ, ਉਹ ਬਚਾ ਸਕਦਾ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਫਿਰ ਬੱਚੇ ਦੇ ਮਨ ਚ ਉਤਸੁਕਤਾ ਵੱਧ ਗਈ, ਕਹਿਣ ਲੱਗਾ ਕਿ ਚਾਚੀ ਜਿੱਦਣ ਤੂੰ ਭਾਂਡੇ ਕੱਢਣੇ ਨੇ ਨਾ ਮੈਨੂੰ ਜ਼ਰੂਰ ਆਵਾਜ਼ ਮਾਰ। ਹੁਣ ਰੋਜ਼ ਹੀ ਪੁੱਛਦਾ ਕਿ ਚਾਚੀ ਭਾਂਡੇ ਕਿੱਦਣ ਕੱਢਣੇ, ਕਦੋਂ ਭਾਂਡੇ ਕੱਢਣੇ, ਤੇ ਜਿਸ ਦਿਨ ਉਸਨੇ ਭਾਂਡੇ ਕੱਢਣੇ ਸਨ ਇਹ ਵੀ ਕੋਲ ਆ ਕੇ ਖੜਾ ਹੋ ਗਿਆ। ਬੱਚੇ ਦੇ ਅੰਦਰ ਬੜੀ ਉਤਸੁਕਤਾ ਹੈ। ਜਦੋਂ ਉਸ ਮਾਤਾ ਨੇ ਭਾਂਡੇ ਕੱਢੇ ਤੇ ਹੈਰਾਨਗੀ ਦੀ ਹੱਦ ਨਾ ਰਹੀ ਕਿ ਬਾਕੀ ਸਾਰੇ ਭਾਂਡੇ ਲਾਲ ਹੋ ਗਏ, ਇੱਕ ਭਾਂਡੇ ਨੂੰ ਸੇਕ ਤੱਕ ਵੀ ਨਹੀਂ ਲੱਗਾ, ਤੇ ਉਹਦੇ ਵਿੱਚੋਂ ਬੱਚੇ ਜਿਹੜੇ ਨੇ ਉਹ ਜਿਉਂਦੇ ਬਾਹਰ ਨਿਕਲ, ਤੇ ਸੱਚ ਜਾਣਿਓ ਪ੍ਰਹਲਾਦ ਦੇ ਅੰਦਰ ਇੰਨਾ ਕੁ ਭਰੋਸਾ ਵੱਜ ਗਿਆ ਉਸ ਮਾਲਕ ਦਾ, ਕਹਿਣ ਲੱਗਾ ਕਿ ਮਨਾ ਉਹ ਹੀ ਆ ਜਿਹੜਾ ਸਾਰਿਆਂ ਦੀ ਰੱਖਿਆ ਕਰ ਸਕਦਾ, ਹੋਰ ਕੋਈ। ਬਾਪ ਕਹਿੰਦਾ ਕਿ ਚਲੇ ਹਰਨਾਕਸ਼ ਥਲੇ ਹਰਨਾਕ, ਤੇ ਬੱਚਾ ਕਹਿੰਦਾ ਨਹੀਂ ਈਹਾਂ ਰਾਮ ਊਹਾਂ ਰਾਮ। ਜਿਸ ਦਿਨ ਇਸ ਨੂੰ ਪੜ੍ਹਨ ਵਾਸਤੇ ਭੇਜਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਕਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਲਾਦ। ਕਹਿੰਦੇ ਨੇ ਇਹ ਕਲਰੀ ਧਰਤੀ ਸੀ ਹਰਨਾਕਸ਼ ਜਿਹਦੇ ਘਰ ਵਿੱਚ ਕਮਲ ਦਾ ਫੁੱਲ ਪੈਦਾ ਹੋ ਗਿਆ। ਕਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਲਾਦ, ਪੜਨ ਪਠਾਇਆ ਚਾਟ ਸਾਲ ਪਾਂਦੇ ਚਿੱਤ ਹੋਆ ਅਹਿਲਾਦ। ਕਹਿੰਦੇ ਨੇ ਸਕੂਲ ਵਿੱਚ ਪੜਨ ਵਾਸਤੇ ਭੇਜਿਆ ਪ੍ਰਹਲਾਦ ਨੂੰ, ਤੇ ਜਿਹੜਾ ਪਾਂਦਾ ਸੀ ਨਾ ਉਹ ਬੜਾ ਖੁਸ਼ ਹੋਇਆ। ਖੁਸ਼ੀ ਹੁੰਦੀ ਹੈ ਕਿ ਰਾਜੇ ਦਾ ਪੁੱਤਰ ਹੈ ਤੇ ਮੇਰੇ ਕੋਲ ਪੜਨ ਵਾਸਤੇ ਆਇਆ ਹੈ, ਇਸੇ ਬਹਾਨੇ ਮੇਰੀ ਰਾਜੇ ਨਾਲ ਸਿੱਧੀ ਗੱਲਬਾਤ ਹੋ ਜਾਏਗੀ, ਗੱਲਬਾਤ ਦਾ ਰਸਤਾ ਖੁੱਲ ਗਿਆ। ਅੰਦਰੋਂ ਬੜਾ ਪ੍ਰਸੰਨ ਹੈ ਕਿ ਰਾਜਾ ਖੁਸ਼ ਹੋ ਕੇ ਇਨਾਮ ਵੀ ਦੇਵੇਗਾ। ਕਹਿਣ ਲੱਗੇ, ਪੜਨ ਪਠਾਇਆ ਚਾਟ ਸਾਲ ਪਾਂਦੇ ਚਿੱਤ ਹੋਆ ਐਲਾਦ, ਟਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ। ਕਹਿੰਦੇ ਨੇ ਉਹ ਰਾਮ ਦਾ ਨਾਮ ਜਪਦਾ ਔਰ ਅਨਾਹਦ ਨਾਦ ਸ਼ਬਦ ਜਿਹੜਾ ਆਪੇ ਹੀ ਅੰਦਰੋਂ ਚੱਲੀ ਜਾਂਦਾ ਅਨਾਹਦ ਨਾਦ। ਤਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ। ਤੇ ਜਿੰਨੇ ਵੀ ਵਿਦਿਆਰਥੀ ਸਨ ਉਹ ਸਾਰੇ ਹੀ ਪ੍ਰਹਲਾਦ ਨੇ ਆਪਣੇ ਮਗਰ ਲਾ, ਉਹ ਸਾਰੇ ਹੀ ਰਾਮ ਦਾ ਨਾਮ ਜਪਾਣ ਲੱਗ ਪਿਆ। ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਹੇ ਬਿਸਮਤ, ਤੇ ਪਾਂਦੇ ਵੇਖ ਵੇਖ ਕੇ ਸਾਰੇ ਹੈਰਾਨ ਹੁੰਦੇ ਨੇ ਵੀ ਇਹ ਕੀ ਹੋ ਰਿਹਾ। ਰਾਜੇ ਪਾਸ ਰੁਆਇਆ ਦੁਖੀ ਦੈਂਤ ਵਧਾਇਆ ਬਾਦ। ਕਹਿੰਦੇ ਨੇ ਰਾਜੇ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਵੀ ਤੇਰਾ ਪੁੱਤਰ ਜਿਹੜਾ ਉਹ ਜਲੇ ਹਰਨਾਕਸ਼ ਥਲੇ ਹਰਨਾਕਸ਼ ਨਹੀਂ ਉਹ ਆਖਦਾ, ਉਹ ਤੇ ਕੇਵਲ ਰਾਮ ਦਾ ਨਾਮ ਜਪਦਾ, ਉਹਨੇ ਬਾਕੀ ਵੀ ਸਾਰੇ ਮਗਰ ਲਾ ਲਿਆ ਨੀ, ਉਹ ਤੇਰੀ ਗੱਲ ਮੰਨਣ ਵਾਸਤੇ ਤਿਆਰ ਕੋਈ ਨਹੀਂ। ਦੁਖੀ ਦੈਂਤ ਵਧਾਇਆ ਬਾਦ, ਜਦੋਂ ਇਹ ਗੱਲ ਆ ਗਈ ਤੇ ਉਹ ਦੈਂਤ ਸੀ ਹਰਨਾਕਸ਼ ਬੜੀ ਦੁਸ਼ਟ ਆਤਮਾ, ਉਹਨੇ ਫਿਰ ਝਗੜਾ ਜਿਹੜਾ ਸੀ ਨਾ ਵਧਾ ਲਿਆ। ਜਲ ਅਗਨੀ ਵਿੱਚ ਘੱਤਿਆ ਜਲੈ ਨ ਡੁੱਬੈ ਗੁਰ ਪ੍ਰਸਾਦ। ਕਹਿੰਦੇ ਨੇ ਉਹਨੂੰ ਮਾਰਨ ਵਾਸਤੇ ਨਾ ਪਾਪ ਨੇ ਪਾਣੀ ਦੇ ਵਿੱਚ ਵੀ ਸੁੱਟਿਆ, ਅੱਗ ਦੇ ਵਿੱਚ ਵੀ ਸੁੱਟਿਆ। ਤੁਸੀਂ ਜਾਣਦੇ ਹੋ ਵੀ ਹੋਲਕਾ ਜਿਹੜੀ ਸੀ ਉਹ ਸੜ ਗਈ ਪਰ ਇਹ ਬਚ, ਪਹਾੜ ਤੋਂ ਵੀ ਸੁੱਟਿਆ ਗਿਆ, ਦਰਖਤ ਤੋਂ ਵੀ ਸੁੱਟਿਆ ਗਿਆ, ਪਰ ਫਨੂਸ ਬਣਕਰ ਜਿਸ ਕੀ ਹਫਾਜ਼ਤ ਹਵਾ ਕਰੇ ਵੋ ਸ਼ਮਾ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਜਿਹਨੂੰ ਪਰਮਾਤਮਾ ਆਪ ਜੀਵਨ ਦੇਣ ਵਾਲਾ ਹੋਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਮਿਟਾ ਥੋੜੀ ਸਕਦੀ। ਯਤਨ ਕੀਤਾ ਗਿਆ, ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰ ਪ੍ਰਸਾਦ। ਫਿਰ ਕਹਿੰਦੇ ਨੇ ਕ੍ਰੋਧ ਵਿੱਚ ਆ ਗਿਆ, ਕੱਢ ਖੜਗ ਸਤ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਕਹਿੰਦੇ ਨੇ ਕੌਣ ਹੈ ਤੇਰਾ ਉਸਤਾਦ ਜਿਨੇ ਤੈਨੂੰ ਪੱਟੀ ਪੁੱਠੀ ਪੜਾ ਦਿੱਤੀ ਹੈ, ਮੇਰੇ ਵਿਰੋਧ ਵਿੱਚ ਹੀ ਖੜਾ ਕਰ ਦਿੱਤਾ, ਜੇ ਕੋਈ ਹੈ ਤੇ ਉਹਨੂੰ ਕਹਿ ਮੇਰੇ ਸਾਹਮਣੇ ਆਵੇ। ਫਿਰ ਕਹਿੰਦੇ ਨੇ ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ। ਕਹਿੰਦੇ ਨੇ ਪਰਮਾਤਮਾ ਨੇ ਫਿਰ ਨਰ ਸਿੰਘ ਦਾ ਰੂਪ ਧਾਰਨ ਕੀਤਾ। ਸਿੰਘ ਕਹਿੰਦੇ ਨੇ ਸ਼ੇਰ ਨੂੰ ਤੇ ਨਰ ਮਨੁੱਖ, ਅੱਧਾ ਧੜ ਜਿਹੜਾ ਉਹ ਮਨੁੱਖ ਦਾ ਤੇ ਅੱਧਾ ਸ਼ੇਰ ਦਾ, ਜਿਹਦੇ ਨਾਲ ਉਸ ਪਾਪੀ ਦਾ ਵੱਧ ਕੀਤਾ। ਬੇਮੁੱਖ ਪਕੜ ਪਛਾੜੇ ਉਹਨ, ਕਹਿੰਦੇ ਨੇ ਬੇਮੁੱਖਾਂ ਨੂੰ ਸ਼ੁਰੂ ਤੋਂ ਲੈ ਕੇ ਉਹ ਪਰਮਾਤਮਾ ਜਿਹੜਾ ਉਹ ਪਛਾੜਦਾ ਹੈ। ਗਨੀਮੁਲ ਖਿਰਾਜ਼ ਹੈ, ਗਨੀਮੁਲ ਗਰੀਬੁਲ ਨਿਵਾਜ਼ ਹੈ। ਗਰੀਬਾਂ ਨੂੰ ਨਿਵਾਜ਼ਣ ਵਾਲਾ ਤੇ ਗਨੀਮਾਂ ਨੂੰ ਖਿਰਾਜ਼ਣ ਵਾਲਾ। ਬੇਮੁਖ ਪਕੜ ਪਛਾੜਿਓਨ ਤੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਬ੍ਰਹਮਾ ਆਦਿਕ ਉਹ ਵੀ ਜੈ ਜੈਕਾਰ ਪੈ ਕਰਦੇ ਨੇ। ਰੱਬ ਦਾ ਨਾਮ ਜਿਨ੍ਹਾਂ ਨੇ ਜਪਿਆ ਗੁਰੂ ਸਵਾਰਿਓ, ਉਹਨਾਂ ਦੀ ਸਹਾਇਤਾ ਪਰਮਾਤਮਾ ਨੇ ਆਪ ਕੀਤੀ ਹੈ। ਇਸੇ ਤਰ੍ਹਾਂ ਹੀ ਧਰੂ ਉਸ ਨੂੰ ਵੀ ਜਦੋਂ ਚੋਟ ਲੱਗੀ ਤੇ ਫਿਰ ਨਾਮ ਜਪਣ ਲਈ ਤੁਰ ਪਿਆ, ਪਿੱਛੋਂ ਰਾਜੇ ਸੱਦਿਆ। ਕਹਿਣ ਲੱਗੇ ਕਿ ਪਿੱਛੋਂ ਆਵਾਜ਼ ਮਾਰ ਕੇ ਆਖਿਆ ਕਿ ਅਬ ਚਲ ਰਾਜ ਕਰੋ ਨਿਤ ਨੀਤਾ, ਤੇ ਤੂੰ ਆ ਕੇ ਤੇ ਆ ਰਾਜ ਭਾਗ ਜਿਹੜਾ ਇਹਨੂੰ ਸੰਭਾਲ। ਤੇ ਮਨ ਵਿੱਚ ਆਇਆ ਕਿ ਮਨਾ ਅਜੇ ਤੇ ਤੁਰਿਆ ਹੀ ਆ ਤੇ ਇਹ ਰਾਜ ਭਾਗ ਮਿਲ ਗਿਆ, ਜੇ ਉਹਦੇ ਨਾਮ ਵਿੱਚ ਉਹਦੀ ਬੰਦਗੀ ਵਿੱਚ ਜੁੜ ਗਿਆ ਤੇ ਤਰਲੋਕੀ ਦਾ ਰਾਜ ਮਿਲ ਜਾਏ। ਉਹਨਾਂ ਦਾ ਅੱਜ ਵੀ ਨਾਮ ਜਿਹੜਾ ਭਗਤਾਂ ਦਾ ਲਿਆ ਜਾਂਦਾ। ਜੋ ਜੋ ਜਪੈ ਸੋਈ ਗਤ ਪਾਵੇ, ਜਿਉ ਧਰੂ ਪ੍ਰਹਿਲਾਦ ਸਮਾਵੇ ਗੋ ਰਹਾਉ। ਕਿਰਪਾ 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 ਕਰ ਹਰ ਜੀਉ, ਕਰ ਕਿਰਪਾ ਨਾਮ ਲਗਾਵੇ ਗੋ। ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਮਿਹਰ ਕਰ ਮਿਹਰ ਕਰ ਮਿਹਰ ਕਰ, ਤੇਰੀ ਮਿਹਰ ਦਾ ਸਦਕਾ ਹੀ ਤੁਸੀਂ ਕਿਰਪਾ ਕਰੋਗੇ ਤੇ ਅਸੀਂ ਜੀਵ ਨਾਮ ਵਿੱਚ ਜੁੜ ਸਕਦੇ ਹਾਂ, ਅਸੀਂ ਨਾਮ ਤਾਂ ਹੀ ਜਪ ਸਕਦੇ ਹਾਂ। ਇਸੇ ਕਰਕੇ ਕਹਿੰਦੇ ਨੇ ਕਿ ਵਿਸਤਰ ਨਾਹੀ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹ ਮਾਲਕ ਜੀ ਕਿਰਪਾ ਕਰੋ, ਕਰ ਕਿਰਪਾ ਨਾਮ ਲਗਾਵੇ, ਕਰ ਕਿਰਪਾ ਸਤਿਗੁਰੂ ਮਿਲਾਵੋ, ਮਿਲ ਸਤਿਗੁਰ ਨਾਮ ਧਿਆਵੇ ਗੋ। ਕਹਿੰਦੇ ਨੇ ਹੇ ਮਾਲਕ ਜੀ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋਗੇ ਤੇ ਤਾਂ ਗੁਰੂ ਦੇ ਨਾਲ ਮਿਲਾਪ ਹੋਣਾ। ਦੇਖੋ ਵਾਹਿਗੁਰੂ ਕਿਰਪਾ ਕਰੇ ਤੇ ਪੂਰਾ ਗੁਰੂ ਮਿਲਦਾ, ਤੇ ਜਦੋਂ ਪੂਰਾ ਗੁਰੂ ਕਿਰਪਾ ਕਰਦਾ ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ। ਇਸ ਕਰਕੇ ਅਰਦਾਸ ਕਿ ਮਾਲਕ ਜੀ ਤੁਸੀਂ ਕਿਰਪਾ ਕਰੋ, ਕਰ ਕਿਰਪਾ ਸਤਿਗੁਰੂ ਮਿਲਾਵੋ, ਮਿਲ ਸਤਿਗੁਰ ਨਾਮ ਧਿਆਵੇ। ਸਤਿਗੁਰੂ ਨੂੰ ਮਿਲ ਕੇ ਹੀ ਨਾਮ ਜਿਹੜਾ ਇਹ ਧਿਆਇਆ ਜਾ ਸਕਦਾ। ਤੇ ਇਹਦੇ ਨਾਲ ਪਾਤਸ਼ਾਹ ਕਹਿੰਦੇ ਨੇ ਜਨਮ ਜਨਮ ਕੀ ਹਉ ਮੈਂ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਕਹਿੰਦੇ ਨੇ ਜਿਹੜੀ ਜਨਮਾਂ ਜਨਮਾਂਤਰਾਂ ਦੀ ਇਹ ਹਉਮੈ ਦੀ ਮੈਲ ਚੜੀ ਹੋਈ ਹੈ ਨਾ, ਇਹ ਸਤ ਸੰਗਤ ਵਿੱਚ ਇਹ ਮੈਲ ਜਿਹੜੀ ਇਹ ਉਤਰ ਜਾਏਗੀ। ਗੁਣ ਗਾਵਤ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਕਹਿੰਦੇ ਨੇ ਪਿਆਰਿਆ ਤੇਰੀ ਮੈਲ ਜਿਹੜੀ ਏ ਨਾ, ਇਹ ਉਹਦੀ ਕੀਰਤੀ ਕੀਤਿਆਂ ਉਹਦੀ ਸਿਫਤ ਸਲਾਹ ਕੀਤਿਆਂ ਉਤਰਦੀ, ਬੜੀ ਮੈਲ ਚੜੀ ਹੋਈ ਏ ਇਸ ਮਨ ਨੂੰ। ਕਈਆਂ ਜਨਮਾਂ ਦੀ ਮੈਲ ਏ, ਕਿਤੇ ਇੱਕ ਦਿਨ ਦੀ ਥੋੜੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਤਿਆ ਖੰਦਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾ। ਕਹਿੰਦੇ ਨੇ ਬੜੇ ਜਨਮਾਂ ਦੀ ਇਸ ਮਨ ਨੂੰ ਮੈਲ ਏ ਔਰ ਇਹ ਕਾਲਾ ਸਿਆਹ ਹੋਇਆ ਫਿਰਦਾ, ਇੰਨੀ ਕੁ ਮੈਲ ਏ। ਇੱਕ ਬੇਨਤੀ ਹੋਰ, ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਤੇ ਉਹਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਕੇ। ਜੇ ਕਿਤੇ ਹੱਥਾਂ ਪੈਰਾਂ ਨੂੰ ਮਿੱਟੀ ਲੱਗ ਗਈ ਤੇ ਆਪਾਂ ਪਾਣੀ ਦੇ ਨਾਲ ਉਹਨੂੰ ਸਾਫ਼ ਕਰ ਲੈਂਦੇ ਹਾਂ, ਉਹ ਮਿੱਟੀ ਲਹਿ ਜਾਂਦੀ ਹੈ। ਪਰ ਮੂਤ ਪਲੀਤੀ ਕੱਪੜ ਹੋਏ, ਜੇ ਕਿਤੇ ਕੱਪੜਿਆਂ ਨੂੰ ਮਲ ਮੂਤਰ ਲੱਗ ਗਿਆ, ਫਿਰ ਦੇਹ ਸਾਬੁਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਇਹ ਜਿਹੜੀ ਮਨ ਨੂੰ ਮੈਲ ਇੰਨੀ ਚੜ੍ਹੀ ਹੈ ਨਾ ਪਾਪਾਂ ਦੇ ਨਾਲ, ਇਹ ਮਨ ਇੰਨਾ ਮੈਲਾ ਹੋ ਗਿਆ, ਉਹ ਧੋਪੈ ਨਾਵੇਂ ਕੇ ਰੰਗ। ਉਹ ਨਾਮ ਦੁਆਰਾ ਹੀ ਸਾਫ ਹੋ ਸਕਦੀ। ਗੁਰੂ ਸਵਾਰਿਓ, ਸਾਨੂੰ ਦੋ ਇਸ਼ਨਾਨ ਕੰਪਲਸਰੀ ਸਤਿਗੁਰੂ ਜੀ ਨੇ ਕੀਤੇ ਨੇ, ਕਿ ਦੋ ਇਸ਼ਨਾਨ ਤੁਸੀਂ ਘਰ ਰੋਜ਼ ਕਰਨੇ। ਔਰ ਆਪਾਂ ਪੜ੍ਹਨੇ ਹਾਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਹੁਣ ਇਹ ਦੋ ਇਸ਼ਨਾਨ ਜਿਹੜੇ ਨੇ ਉਹ ਕਿਹੜੇ ਨੇ? ਮੈਨੂੰ ਇੱਕ ਵਾਰੀ ਇੱਕ ਗੁਰਮੁਖ ਪਿਆਰੇ ਨੇ ਕਹਿ ਦਿੱਤਾ, ਜੀ ਅਸੀਂ ਤੇ ਹਜ਼ਾਰਾਂ ਮੀਲ ਦੂਰ ਬੈਠੇ ਹਾਂ, ਅਸੀਂ ਅੰਮ੍ਰਿਤਸਰ ਦਾ ਇਸ਼ਨਾਨ ਕਿਵੇਂ ਕਰ ਸਕਦੇ, ਅਸੀਂ ਤੇ ਏਡੀ ਦੂਰ ਬੈਠੇ ਹੋਏ ਹਾਂ। ਮੈਂ ਕਿਹਾ ਪਿਆਰਿਆ, ਇਹ ਸਾਨੂੰ ਇੱਕ ਸਿਧਾਂਤ ਦਿੱਤਾ ਸਤਿਗੁਰੂ ਜੀ ਨੇ, ਜਿਹਦੇ ਪ੍ਰਤੱਖ ਰੂਪ ਅੰਦਰ ਦਰਸ਼ਨ ਕਰਨੇ ਨੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦੇ ਨੇ। ਸਿੱਖ ਨੂੰ ਇਹ ਹੁਕਮ ਹੈ ਕਿ ਸਿੱਖਾ, ਤੂੰ ਪਹਿਲਾਂ ਆ ਆਪਣੇ ਤਨ ਦਾ ਇਸ਼ਨਾਨ ਸਰੋਵਰ ਵਿੱਚ ਕਰ, ਅੰਮ੍ਰਿਤਮਈ ਜਲ ਦੇ ਨਾਲ ਆਪਣੇ ਤਨ ਦਾ ਇਸ਼ਨਾਨ ਕਰ, ਤੇਰੇ ਤਨ ਦੀ ਮੈਲ ਲੈ ਜਾ, ਤੇ ਅੱਗੇ ਜਦੋਂ ਹਰਿਮੰਦਰ ਸਾਹਿਬ ਜਾਣਾ ਹੀ, ਉੱਥੇ ਮਨ ਦਾ ਇਸ਼ਨਾਨ ਬਾਣੀ ਨਾਲ ਕਰ, ਤੇਰੇ ਮਨ ਦੀ ਮੈਲ ਵੀ ਲੈ ਜਾ। ਤਨ ਦਾ ਇਸ਼ਨਾਨ ਵੀ ਕਰਨਾ ਤੇ ਮਨ ਦਾ ਇਸ਼ਨਾਨ ਵੀ ਕਰਨਾ। ਸਿੱਖ ਜਿੱਥੇ ਮਰਜ਼ੀ ਬੈਠਾ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਤੇ ਪਹਿਲਾਂ ਤਨ ਦਾ ਇਸ਼ਨਾਨ ਪਾਣੀ ਨਾਲ ਕਰੇ ਤੇ ਫਿਰ ਮਨ ਦਾ ਇਸ਼ਨਾਨ ਬਾਣੀ ਨਾਲ ਕਰੇ। ਇਹ ਕੀਤਾ ਹੋਇਆ ਇਸ਼ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਹੋ ਜਾਂਦਾ। ਦੋਵੇਂ ਇਸ਼ਨਾਨ ਕਰਨੇ। ਔਰ ਇਹ ਮਨ ਦੀ ਮੈਲ, ਦੇਖੋ ਬਾਹਰੋਂ ਉਦਾਂ ਆਪਾਂ ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਈਏ, ਸਾਹਿਬ ਕਹਿੰਦੇ ਨੇ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾ। ਜਿਹੜੇ ਤਨ ਦਾ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਨਹੀਂ ਲੈਂਦੀ, ਮਨ ਦੀ ਮੈਲ ਕੇਵਲ ਨਾਮ ਨਾਲ ਹੀ ਲੈਂਦੀ, ਕੇਵਲ ਬਾਣੀ ਦੇ ਨਾਲ ਇਹ ਮਨ ਦੀ ਮੈਲ ਦੂਰ ਹੁੰਦੀ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਿੱਖਾ, ਤੂੰ ਇਹ ਇਸ਼ਨਾਨ ਜਿਹੜਾ ਇਹ ਕਰਨਾ, ਇਹਦੇ ਨਾਲ ਜਿਹੜਾ ਨਾਮ ਦਾ ਪਾਣੀ ਦਾ ਇਸ਼ਨਾਨ ਹੈ, ਇਹਦੇ ਨਾਲ ਤੇਰੀ ਹਉਮੈ ਦੀ ਮੈਲ ਜਿਹੜੀ ਹੈ ਨਾ, ਇਹ ਲੈ ਜਾਏਗੀ ਜਦੋਂ ਤੂੰ ਸਤਸੰਗ ਵਿੱਚ ਆਵੇਂ। ਇੱਥੇ ਆ ਕੇ ਬਾਣੀ ਪੜ੍ਹੇਗਾ, ਨਾਮ ਜਪੇਗਾ, ਜਨਮ ਜਨਮ ਕੀ ਹਉਮੈ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਸਤਸੰਗਤ ਵਿੱਚ ਆਏਗਾ, ਇਹ ਮੈਲ ਜਿਹੜੀ ਏ ਇਹ ਉਤਰ ਜਾਏਗੀ। ਜਿਉਂ ਲੋਹਾ ਤਰਿਓ ਸੰਗ ਕਾਸਟ, ਲੱਗ ਸ਼ਬਦ ਗੁਰੂ ਹਰ ਪਾਵੇ ਗੋ। ਕਹਿੰਦੇ ਨੇ ਜਿਵੇਂ ਲੋਹਾ ਉਂਝ ਤੇ ਡੁੱਬ ਜਾਂਦਾ, ਪਰ ਜੇ ਉਹਨੂੰ ਸਾਥ ਲੱਕੜ ਦਾ ਮਿਲ ਜਾਏ ਨਾ, ਲੱਕੜ ਦਾ ਸਾਥ ਮਿਲ ਜਾਏ ਤੇ ਉਹ ਲੋਹਾ ਵੀ ਤਰ ਜਾਂਦਾ। ਇਸੇ ਤਰ੍ਹਾਂ ਹੀ ਜੇ ਗੁਰੂ ਦੇ ਚਰਨਾਂ ਦਾ ਸਾਥ ਮਿਲ ਜਾਏ, ਗੁਰੂ ਦੇ ਸ਼ਬਦ ਦੇ ਨਾਲ ਜੇ ਜੁੜ ਜਾਏ, ਕਹਿੰਦੇ ਨੇ ਫਿਰ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਹਰ ਪਾਵੇ ਗੋ, ਭਾਵ ਤੂੰ ਪਰਮਾਤਮਾ ਨੂੰ ਪਾ ਲਏਗਾ, ਤੂੰ ਹਰੀ ਦੇ ਨਾਲ ਤੇਰਾ ਮੇਲ ਹੋ ਜਾਏਗਾ ਜੇ ਉਸ ਦੇ ਗੁਰੂ ਦੇ ਚਰਨਾਂ ਦੇ ਨਾਲ ਤੂੰ ਜੁੜ ਜਾਵੇਂ। ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰ ਰਸ ਆਵੇ ਗੋ। ਕਹਿੰਦੇ ਨੇ ਹੇ ਭਾਈ, ਸੰਗਤ ਸੰਤਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰੋ, ਤੇ ਸਤ ਸੰਗਤ ਵਿੱਚ ਜਦੋਂ ਤੁਸੀਂ ਆ ਕੇ ਮਿਲੋਗੇ, ਮਿਲ ਸੰਗਤ ਹਰ ਰਸ ਆਵੇ ਗੋ, ਹਰੀ ਦੇ ਨਾਮ ਦਾ ਤੁਹਾਨੂੰ ਰਸ ਆਉਣ ਲੱਗ ਪੈਗਾ, ਉਸ ਦੇ ਨਾਮ ਦਾ ਤੁਹਾਨੂੰ ਸਵਾਦ ਆ ਜਾਏਗਾ। ਤੇ ਜਿਨ੍ਹਾਂ ਨੂੰ ਨਹੀਂ ਆਇਆ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ ਜਮ ਕਾਲ ਸਹੇ ਤਿਰ ਡੰਡਾ ਹੈ ਉਹਨਾਂ ਨੂੰ ਹਰੀ ਦੇ ਨਾਮ ਦਾ ਰਸ ਨਹੀਂ ਆਇਆ ਸਾਕਤ ਬੰਦਾ ਜਿਹੜਾ ਪਰ ਪ੍ਰਭੂ ਦੇ ਪਿਆਰੇ ਜਿਨ੍ਹਾਂ ਨੂੰ ਇਹ ਨਾਮ ਦਾ ਰਸ ਆ ਗਿਆ ਮਿਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੇ ਅਭਿਮਾਨੀ ਹੰਕਾਰੀ ਬੰਦਾ ਜਿਹੜਾ ਸਤਸੰਗ ਵਿੱਚ ਆਉਂਦਾ ਹੀ ਨਹੀਂ ਤੇ ਆਪਣੇ ਮਨ ਦੀ ਮਰਜ਼ੀ ਪਿੱਛੇ ਤੁਰ ਕੇ ਜਿਹੜਾ ਕੰਮ ਕਰਦਾ ਨਾ ਪਾਤਸ਼ਾਹ ਕਹਿੰਦੇ ਨੇ ਕੱਢ ਪਾਣੀ ਚੀਕੜ ਪਾਵੇ ਗੋ ਕਹਿੰਦੇ ਨੇ ਉਹ ਤੇ ਇਸ ਤਰ੍ਹਾਂ ਜਿਵੇਂ ਆਪਣੇ ਲੋਟੇ ਦੇ ਵਿੱਚੋਂ ਨਿਰਮਲ ਜਲ ਜਿਹੜਾ ਉਹਨੂੰ ਬਾਹਰ ਕੱਢ ਕੇ ਤੇ ਚਿੱਕੜ ਉਹ ਹੀ ਪਾਈ ਜਾਵੇ ਚਿੱਕੜ ਆਪਣੇ ਭਾਂਡੇ ਦੇ ਵਿੱਚ ਪਾ ਰਿਹਾ ਐਸਾ ਮਨੁੱਖ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਕਹਿੰਦੇ ਨੇ ਪ੍ਰਭੂ ਦੇ ਪਿਆਰੇ ਜਿਹੜੇ ਨੇ ਉਹਨਾਂ ਦਾ ਰਖਵਾਲਾ ਉਹ ਪਰਿਪੂਰਨ ਪਰਮਾਤਮਾ ਆਪ ਹੈ ਹਰ ਥਾਂ ਤੇ ਉਹਨਾਂ ਦੀ ਰੱਖਿਆ ਕਰਦਾ ਹਰ ਜਨ ਜਨ ਹਰ ਰਸ ਮੀਠ ਲਗਾਵੇ ਗੋ ਕਹਿੰਦੇ ਨੇ ਉਹ ਆਪਣੇ ਪਿਆਰਿਆਂ ਨੂੰ ਆਪ ਕਿਰਪਾ ਕਰਕੇ ਹਰੀ ਦਾ ਨਾਮ ਰਸ ਜਿਹੜਾ ਉਹ ਮਿੱਠਾ ਲਾਣ ਲੱਗ ਪੈਂਦਾ ਉਹ ਉਹਨਾਂ ਨੂੰ ਮਿੱਠਾ ਲੱਗਣ ਲੱਗ ਪੈਂਦਾ ਉਹਦੀ ਕਿਰਪਾ ਦੇ ਨਾਲ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੇ ਗੋ ਉਹ ਹਰ ਵੇਲੇ ਨਾਮ ਦੀ ਵਡਿਆਈ ਆਪਣੇ ਪਿਆਰਿਆਂ ਨੂੰ ਦਿੰਦਾ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਨਾ ਉਹਨਾਂ ਦੀ ਉਹ ਆਪ ਹਰ ਥਾਂ ਤੇ ਰੱਖਿਆ ਕਰਦਾ ਉਹਨਾਂ ਦੇ ਅੰਦਰ ਹਉਮੈ ਵੀ ਨਹੀਂ ਆਉਂਦਾ ਉਹਨਾਂ ਨੂੰ ਮਾਇਆ ਵੀ ਨਹੀਂ ਵਿਆਪਦੀ ਹਰ ਥਾਂ ਤੇ ਉਹ ਪਰਮਾਤਮਾ ਆਪਣੇ ਪਿਆਰਿਆਂ ਦੀ ਆਪ ਰੱਖਿਆ ਕਰਦਾ ਖਿਣ ਖਿਣ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੇ ਔਰ ਉਹ ਜੋ ਗੁਰੂ ਉਪਦੇਸ਼ ਕਰਦੇ ਨਾ ਉਹਦੇ ਵਿੱਚ ਫਿਰ ਉਹ ਲੀਨ ਰਹਿੰਦੇ ਨੇ ਉਹਦੇ ਵਿੱਚ ਹੀ ਸਮਾਧੀ ਲੀਨ ਹੋਏ ਰਹਿੰਦੇ ਨੇ ਪ੍ਰਭੂ ਦੇ ਪਿਆਰੇ ਭਗਤ ਜਨਾ ਕੋ ਸਦਾ ਨਿਵ ਰਹੀ ਹੈ ਜਨ ਨਿਵੇ ਤਾਂ ਫਲ ਗੁਣ ਪਾਵੇ ਗੋ ਕਹਿੰਦੇ ਨੇ ਭਾਈ ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ ਉਹਨਾਂ ਦੇ ਅੱਗੇ ਹਮੇਸ਼ਾ ਹੀ ਸਾਨੂੰ ਨਿਵ ਕੇ ਰਹਿਣਾ ਚਾਹੀਦਾ ਉਹਨਾਂ ਦੀ ਸਿੱਧੀ ਸਾਂਝ ਹੈ ਪ੍ਰਭੂ ਦੇ ਪਿਆਰਿਆਂ ਦੀ ਪਰਮਾਤਮਾ ਦੇ ਨਾਲ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕੋਈ ਰੱਬ ਦਾ ਪਿਆਰਾ ਫਕੀਰ ਤੁਰਿਆ ਜਾਂਦਾ ਜਾ ਰਿਹਾ ਸੀ ਤੇ ਉਸ ਇੱਕ ਬੀਬੀ ਨੇ ਕੁਝ ਉੱਪਰੋਂ ਦੂਜੀ ਮੰਜ਼ਿਲ ਤੋਂ ਥੱਲੇ ਕੁਝ ਸੁੱਟਿਆ ਤੇ ਫਕੀਰ ਦੇ ਉੱਤੇ ਪਿਆ ਫਕੀਰ ਦੀ ਨਜ਼ਰ ਪੈ ਗਈ ਉਸ ਬੀਬੀ ਵੱਲ ਹੁਣ ਅੰਦਰ ਹਉਮੈ ਤੇ ਹੰਕਾਰ ਇੰਨਾ ਕਿ ਨਾਲੇ ਤੇ ਆਪ ਗਲਤੀ ਕੀਤੀ ਹੈ ਥੱਲਿਓ ਵੇਖ ਕੇ ਚੀਜ਼ ਸੁੱਟਣੀ ਚਾਹੀਦੀ ਸੀ ਪਰ ਜੇ ਉਹਨੇ ਵੇਖਿਆ ਉੱਪਰ ਤੇ ਫਿਰ ਕਹਿਣ ਲੱਗੀ ਕਿ ਇਹਦੀ ਹਿੰਮਤ ਕਿੱਦਾਂ ਪੈ ਗਈ ਮੇਰੇ ਵੱਲ ਵੇਖਣ ਦੀ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਆ ਮੈਲੇ ਜਿਹਾ ਕੱਪੜੇ ਪਾਈ ਫਿਰਦਾ ਕੋਈ ਮੰਗਤਾ ਜਿਹਾ ਤੇ ਮੇਰੇ ਵੱਲ ਅੱਖਾਂ ਪਾੜ ਪਾੜ ਕੇ ਵੇਖਦਾ ਪਿਆ ਉਹ ਬੰਦਾ ਵੀ ਮਹਾਂਮੂਰਖ ਸੀ ਉਹ ਥੱਲੇ ਆਇਆ ਤੇ ਉਹਨੇ ਆ ਕੇ ਤੇ ਦੋ ਚਾਰ ਉਸ ਫਕੀਰ ਦੇ ਮਾਰ ਦਿੱਤੀ ਹੁਣ ਫਕੀਰ ਦੇ ਤੇ ਉਹਨੇ ਮਾਰੀਆਂ ਤੇ ਜਦੋਂ ਪੌੜੀਆਂ ਚੜ ਕੇ ਚੱਲਾ ਨਾ ਵਾਪਸ ਤੇ ਉੱਪਰਲੇ ਪੌਡੇ ਤੇ ਜਾ ਕੇ ਪੈਰ ਤਿਲਕਿਆ ਤੇ ਥੱਲੇ ਡਿੱਗਦਿਆਂ ਸਾਰੀ ਪ੍ਰਾਣ ਨਿਕਲ ਗਏ ਜਾਨ ਨਿਕਲ ਗਈ ਹੁਣ ਉਹ ਹੀ ਬੀਬੀ ਆ ਕੇ ਤੇ ਤੁਆਥੜਾ ਮਾਰ ਕੇ ਰੋਂਦੀ ਏ ਨਾਲੇ ਤਰਲੇ ਕਰਦੀ ਏ ਕਿ ਫਕੀਰਾ ਮੈਨੂੰ ਮਾਫ ਕਰ ਦੇ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਤੂੰ ਮੈਨੂੰ ਮਾਫ ਕਰ ਦੇ ਉਹ ਕਹਿੰਦਾ ਬੀਬੀ ਤੇਰਾ ਮੇਰਾ ਝਗੜਾ ਹੀ ਕੋਈ ਨਹੀਂ ਇਹ ਤੇ ਝਗੜਾ ਮਾਲਕਾਂ ਮਾਲਕਾਂ ਦਾ ਨਾ ਤੇਰਾ ਝਗੜਾ ਤੇ ਨਾ ਕੋਈ ਮੇਰਾ ਝਗੜਾ ਉਹ ਕਹਿਣ ਲੱਗੀ ਕਿ ਇਹ ਕਿਸ ਤਰ੍ਹਾਂ ਉਹ ਕਹਿੰਦਾ ਕਿ ਤੇਰੇ ਯਾਰ ਨੇ ਤੇਥੋਂ ਚਿੜ ਕੇ ਮੈਨੂੰ ਮੁੱਕਾ ਲਾਇਆ ਪਰ ਮੇਰੇ ਯਾਰ ਨੇ ਮੇਥੋਂ ਚਿੜ ਕੇ ਤੇਰਾ ਯਾਰ ਮੁਕਾਇਆ। ਤੇਰਾ ਯਾਰ ਸੀ ਨਿਰਬਲ ਬੰਦਾ, ਪਰ ਮੇਰਾ ਸੀ ਬਲ ਵਾਲਾ। ਸੁਥਰਿਆ ਯਾਰ ਗਰੀਬਾਂ ਦਾ ਉਹ ਈਸ਼ਵਰ ਅੱਲਾ ਤਾਲਾ। ਕਹਿੰਦੇ ਨੇ ਉਹ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ, ਆਪਣੇ ਪਿਆਰਿਆਂ ਦੇ ਨਾਲ ਹਰ ਵੇਲੇ ਰਹਿੰਦਾ ਤੇ ਉਹਨਾਂ ਦੀ ਬਾਂਹ ਵੀ ਫੜਦਾ। ਇਸ ਕਰਕੇ ਕਹਿਣ ਲੱਗੇ ਕਿ ਜਿਹੜੇ ਭਗਤ ਜਨਾ ਕੋ ਸਦਾ ਨਿਭ ਰਹੀ ਹੈ, ਜਨ ਨਿਵੇ ਤਾਂ ਫਲ ਗੁਣ ਪਾਵੇ ਗੋ। ਕਹਿੰਦੇ ਨੇ ਜਿਹੜੇ ਭਾਈ ਨਿਮਦੇ ਨੇ ਨਾ, ਉਹ ਹੀ ਗੁਣਾਂ ਦਾ ਫਿਰ ਫਲ ਜਿਹੜਾ ਉਹ ਪ੍ਰਾਪਤ ਕਰਦੇ ਨੇ। ਉਹ ਗੁਣ ਗਾਉਂਦੇ ਨੇ, ਉਹਨਾਂ ਦਾ ਫਲ ਉਹਨਾਂ ਨੂੰ ਮਿਲਦਾ। ਨਿਵੇ ਤਾਂ ਫਲ ਗੁਣ ਪਾਵੇ ਗੋ, ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ, ਹਰ ਨਾਕਸ਼ ਜਿਉਂ ਪਚ ਜਾਵੇ ਗੋ। ਪਰ ਜਿਹੜੇ ਭਾਈ ਉਹਦੇ ਪਿਆਰਿਆਂ ਦੀ ਨਿੰਦਿਆ ਕਰਦੇ ਨੇ, ਕਈਆਂ ਦਾ ਸੁਭਾਅ ਹੀ ਹੋ ਜਾਂਦਾ ਉਹਨਾਂ ਨੂੰ ਇੰਜ ਜਿਵੇਂ ਮਾਲਕ ਵੱਲੋਂ ਗੁੜਤੀ ਇਹ ਮਿਲੀ ਹੁੰਦੀ ਏ ਕਿ ਉਹਨਾਂ ਨੇ ਨਿੰਦਿਆ ਹੀ ਕਰਨੀ, ਪ੍ਰਾਪਤੀ ਵੀ ਕੁਝ ਨਹੀਂ ਹੋਣੀ, ਪਰ ਫਿਰ ਵੀ ਇੱਕ ਸੁਭਾਅ ਬਣ ਜਾਂਦਾ। ਨਹੀਂ ਪਿਆਰਿਓ, ਆਪ ਨਾ ਦੇ ਚੁਰੂ ਭਰ ਪਾਣੀ ਤੈ ਨਿੰਦੇ ਜੇ ਗੰਗਾ ਆਣੀ। ਆਪਣਾ ਕੋਈ ਕੰਟਰੀਬਿਊਸ਼ਨ ਨਹੀਂ ਹੁੰਦਾ, ਪਰ ਉਹਨਾਂ ਦਾ ਕੰਮ ਹੁੰਦਾ ਸਿਰਫ ਦੂਜੇ ਦੀ ਨਿੰਦਿਆ ਕਰ। ਸਾਹਿਬ ਜੀ ਕਹਿੰਦੇ ਨੇ ਨਹੀਂ, ਜਿਹੜੇ ਨਿੰਦਿਆ ਕਰਦੇ ਨੇ ਨਾ, ਉਹ ਹਰਨਾਕਸ਼ ਵਾਲਾ ਹਾਲ ਉਹਨਾਂ ਦਾ ਹੁੰਦਾ। ਹਰਨਾਕਸ਼ ਜਿਉਂ ਪਚ ਜਾਵੇ, ਉਹ ਫਿਰ ਖੁਆਰ ਹੁੰਦੇ ਨੇ। ਬ੍ਰਹਮ ਕਮਲ ਪੁੱਤ ਮੀਨ ਬਿਆਸਾ, ਜਿਹੜੇ ਬ੍ਰਹਮਾ ਸੀ ਨਾ, ਇਹਨੂੰ ਕਮਲ ਦਾ ਪੁੱਤਰ ਆਖਦੇ ਨੇ, ਕਮਲ ਨਾਭ ਵਿੱਚੋਂ ਇਹ ਪੈਦਾ ਹੋਇਆ। ਹੁਣ ਕੋਈ ਹੋਰ ਕੁੱਲ ਤੇ ਨਹੀਂ ਨਾ ਜਿਹੜਾ ਕੋਈ ਕਹਿ ਦੇਵੇ ਕਿ ਲੈ ਵੀ ਇਹ ਤੇ ਬ੍ਰਹਮਾ ਬ੍ਰਾਹਮਣ ਹੈ, ਬੜੀ ਉੱਚੀ ਕੁੱਲ ਦਾ, ਆਹ ਦੂਜੇ ਦੀ ਬੜੀ ਉੱਚੀ ਕੁੱਲ ਹੈ। ਤੇ ਜਿਹੜਾ ਬਿਆਸ ਰਿਸ਼ੀ ਸੀ, ਇਹ ਕਹਿੰਦੇ ਨੇ ਮੱਛੀ ਦੇ ਪੇਟ ਤੋਂ ਪੈਦਾ ਹੋਇਆ, ਜੋ ਬਣੀਆਂ ਹੋਈਆਂ ਕਹਾਣੀਆਂ। ਉਹ ਕਹਿੰਦੇ ਨੇ ਇਸੇ ਕਰਕੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਬ੍ਰਹਮ ਕਮਲ ਪੁੱਤ ਮੀਨ ਬਿਆਸਾ, ਤਪ ਤਾਪਨ ਪੂਜ ਕਰਾਵੇ ਗੋ। ਉਹਨਾਂ ਨੇ ਤਪ ਕੀਤਾ, ਉਹਨਾਂ ਨੇ ਬੰਦਗੀ ਕੀਤੀ, ਤੇ ਬੰਦਗੀ ਦਾ ਸਦਕਾ ਹੀ ਹੈ ਕਿ ਉਹਨਾਂ ਦੀ ਪੂਜਾ ਆਉਣ ਲੱਗ ਪਈ, ਉਹਨਾਂ ਨੂੰ ਮੱਥੇ ਟਿਕਣ ਲੱਗ ਪਏ। ਜੋ ਜੋ ਭਗਤ ਹੋਏ ਸੋ ਪੂਜੋ, ਪਰਮਨ ਪਰਮ ਚੁਕਾਵੇ ਗੋ। ਜਿਹੜੇ ਰੱਬ ਦੇ ਪਿਆਰੇ ਨੇ, ਪ੍ਰਭੂ ਦੇ ਪਿਆਰੇ ਨੇ ਭਾਈ, ਉਹਨਾਂ ਦੀ ਨਿੰਦਿਆ ਨਾ ਆਪਾਂ ਕਰੀ। ਭਟਕਣਾ ਵਿੱਚ ਨਹੀਂ ਪੈਣਾ ਚਾਹੀਦਾ, ਔਰ ਜਾਤ ਬਰਾਦਰੀ ਵਿੱਚ ਵੀ ਨਹੀਂ ਪੈਣਾ ਚਾਹੀਦਾ ਕਿ ਆਹ ਨੀਵੀਂ ਜਾਤ ਦਾ, ਉਹ ਉੱਚੀ ਜਾਤ ਦਾ। ਨਹੀਂ, ਜਿਹਦੇ ਹਿਰਦੇ ਵਿੱਚ ਵੀ ਨਾਮ ਵਸ ਗਿਆ ਨਾ, ਉਹ ਭਾਵੇਂ ਨੀਵੀਂ ਜਾਤ ਦਾ ਵੀ ਹੋਵੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁੱਤੇ, ਕਿਸ਼ਨ ਉਤਰਿਆ ਘਰ ਜਿਸ ਜਾਏ। ਨੀਵੀਂ ਜਾਤ ਦਾਸੀ ਦਾ ਪੁੱਤਰ ਹੈ, ਪਰ ਗੁਰੂ ਸਵਾਰਿਓ ਕ੍ਰਿਸ਼ਨ ਜੀ ਉਹਨੂੰ ਗਲੇ ਨਾਲ ਲਾਉਂਦੇ ਨੇ। ਕਿਉਂ? ਕਿਉਂਕਿ ਨਾਮ ਜਪ, ਨਾਮ ਦੀ ਇਹ ਸਾਰੀ ਮਹਿਮਾ ਹੈ। ਇਸ ਕਰਕੇ ਕਹਿੰਦੇ ਨੇ ਜੋ ਜੋ ਭਗਤ ਹੋਏ ਸੋ ਪੂਜੋ, ਪਰਮਨ ਪਰਮ ਚੁਕਾਵੇ ਗੋ। ਜਾਤ ਨਾ ਜਾਤ ਦੇਖ ਮਤ ਭਰਮੋ, ਸੁਣ ਜਨਕ ਪੱਗੀ ਲੈ ਲੱਗ ਧਿਆਵੇ ਗੋ। ਕਹਿੰਦੇ ਨੇ ਕਿ ਵੇਖੋ, ਉੱਚੀ ਨੀਵੀਂ ਜਾਤ ਦੀ ਗੱਲ ਨਹੀਂ। ਬੜੀ ਸੋਹਣੀ ਉਦਾਹਰਣ ਦਿੰਦੇ ਨੇ ਪੈ ਪਾਤਸ਼ਾਹ। ਕਹਿੰਦੇ ਨੇ ਵੇਖੋ ਕਿ ਸੁਖਦੇਵ ਇਹ ਬ੍ਰਾਹਮਣ ਹੈ, ਉੱਚ ਜਾਤੀ ਦਾ, ਪਰ ਜਨਕ ਦੇ ਪੈਰਾਂ ਵਿੱਚ ਜੁੜਿਆ ਹੋਇਆ, ਰਾਜੇ ਜਨਕ ਦੇ ਉਹਦੇ ਪੈਰਾਂ ਵਿੱਚ ਜੁੜ ਕੇ ਤੇ ਉਹਦੇ ਕੋਲੋਂ ਨਾਮ ਸਿਮਰਨ ਦੀ ਵਿਧੀ ਪਿਆ ਸਿੱਖ। ਨਾਮ ਸਿਮਰਨ ਦੀ ਵਿਧੀ ਸਿੱਖਦਿਆਂ ਜੇ ਸਾਡੇ ਅੰਦਰ ਨਿਮਰਤਾ ਨਹੀਂ ਨਾ ਆਈ ਤੇ ਅਸੀਂ ਪ੍ਰਾਪਤੀ ਵੀ ਕੁਝ ਨਹੀਂ ਜੇ ਕਰ ਸਕਦੇ। ਜਿੰਨਾ ਚਿਰ ਹੰਕਾਰ ਅੰਦਰ ਹੈ ਉਹਨਾਂ ਚਿਰ ਨਿਰੰਕਾਰ ਨਾਲ ਨਹੀਂ ਜੁੜਿਆ ਜਾ ਸਕਦਾ। ਇਹ ਆਇਆ ਰਾਜੇ ਜਨਕ ਦੇ ਕੋਲ ਤੇ ਰਾਜੇ ਜਨਕ ਨੇ ਬਾਹਰ ਖੜਾ ਕਰ ਦਿੱਤਾ। ਸੰਗਤਾਂ ਬਹੁਤ ਸਨ ਜਿਹੜੀਆਂ ਪ੍ਰਸ਼ਾਦਾ ਪਾਣੀ ਛਕਦੀਆਂ ਪਈ, ਲੰਗਰ ਛਕ ਰਹੇ ਸਨ, ਤੇ ਇਹਨੂੰ ਉੱਥੇ ਦੀਵਾਰ ਦੇ ਕੋਲ ਖੜਾ ਕਰ ਦਿੱਤਾ। ਲੋਕ ਆਪਣੇ ਧਿਆਨ ਹੀ ਉੱਤੋਂ ਜੂਠੀਆਂ ਪੱਤਲਾਂ ਜਿਹੜੀਆਂ ਸਨ ਉਹ ਸੁੱਟੀ ਗਏ, ਹਰ ਤਰ੍ਹਾਂ ਦੀ ਜੂਠ ਜਿਹੜੀ ਏ ਇਹਦੇ ਉੱਪਰ ਪੈਂਦੀ ਗਈ ਸੁਖਦੇਵ। ਪਰ ਗੁਰੂ ਸਵਾਰਿਓ, ਇਹ ਜਰਾ ਜਿੰਨਾ ਵੀ ਇਹਦੇ ਅੰਦਰ ਇਹ ਨਾ ਆਇਆ ਕਿ ਮੈਂ ਇੱਕ ਬ੍ਰਾਹਮਣ ਹਾਂ ਤੇ ਮੇਰੇ ਉੱਪਰ ਜੂਠ ਪੈ ਰਹੀ ਏ, ਨਹੀਂ, ਅੰਦਰ ਇੱਕੋ ਹੀ ਸੀ ਕਿ ਜਿੱਥੇ ਮੇਰੇ ਗੁਰੂ ਨੇ ਮੈਨੂੰ ਖੜਾ ਕੀਤਾ ਮੈਂ ਉਥੋਂ ਨਹੀਂ ਹਿੱਲਣਾ, ਔਰ ਇਹ ਜੋ ਹੋ ਰਿਹਾ ਇਹ ਭਲਾ ਹੀ ਹੋ। ਇਸੇ ਤਰ੍ਹਾਂ ਕਹਿੰਦੇ ਨੇ, ਜਾਤ ਨ ਜਾਤ ਦੇਖ ਮਤ ਭਰਮੋ, ਸੁਨਕ ਜਨਕ ਪੱਗੀ ਲੱਗ ਤਿਆਵੈ ਗੋ, ਜੂਠਨ ਜੂਠ ਪਈ ਸਿਰ ਉਪਰ, ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਇੱਕ ਤਿਲ ਮਾਤਰ ਵੀ ਉਹਦਾ ਮਨ ਜਿਹੜਾ ਉਹ ਡੋਲਿਆ ਨਹੀਂ ਕਿ ਮੈਂ ਇਹ ਕੀ ਹੋ ਰਿਹਾ, ਮੈਂ ਬ੍ਰਾਹਮਣ ਤੇ ਮੇਰੇ ਉੱਤੇ ਜੂਠ ਪੈ ਰਹੀ ਹੈ, ਨਹੀਂ, ਪਤਲਾਂ ਦੇ ਨਾਲ ਉਹਨੂੰ ਸਾਰੇ ਨੂੰ ਢੱਕ ਦਿੱਤਾ। ਪਰ ਉਹ ਫਿਰ ਵੀ ਉੱਥੇ ਖੜਾ ਰਿਹਾ। ਕਹਿੰਦੇ ਨੇ, ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੋ। ਕਹਿੰਦੇ ਨੇ ਕਿ ਵੇਖੋ, ਜਨਕ ਇਹ ਤੁਰ ਗੁਰੂ ਤੋਂ ਲੈ ਕੇ ਚੱਲਦੀ ਆਉਂਦੀ ਹੈ ਪੀੜ੍ਹੀ ਇਹਨਾਂ ਦੀ ਰਾਜੇ ਦੀ, ਉਹਦੇ ਨਾਮ ਦੇ ਨਾਲ ਇੱਕ ਜਨਕ, ਫਿਰ ਦੂਜਾ ਜਨਕ, ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਉਹ ਵੀ ਜਨਕ ਹੈ ਕਿ ਜਿਹੜਾ ਰਾਜ ਸਿੰਘਾਸਣ ਤੇ ਬੈਠਾ ਪਰ ਰੱਬ ਦੇ ਪਿਆਰਿਆਂ ਦੀ ਧੂੜੀ ਨੂੰ ਉਹ ਮੱਥੇ ਦੇ ਨਾਲ ਲਾਉਂਦਾ। ਰੱਬ ਦੇ ਜਿਹੜੇ ਪਿਆਰੇ ਨੇ ਨਾ, ਉਹਨਾਂ ਦੀ ਧੂੜ ਨੂੰ ਉਹ ਮੱਥੇ ਦੇ ਨਾਲ ਲਾਉਂਦਾ। ਇੰਨੀ ਕੁ ਅੰਦਰ ਨਿਮਰਤਾ ਆ ਗਈ। ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗੱਤ ਪਾਏ। ਕਹਿੰਦੇ ਨੇ ਮਾਲਕ ਜੀ, ਅਸੀਂ ਪਾਪਾਂ ਦੇ ਭਰੇ ਹੋਏ ਆ, ਤੇ ਉਹਨਾਂ ਦੇ ਉਹਨਾਂ ਗੁਰਸਿੱਖਾਂ ਦੀ ਚਰਨ ਧੂੜੀ ਬਖਸ਼ਿਸ਼ ਕਰ ਦਿਓ ਜਿਨ੍ਹਾਂ ਦੇ ਕਦਮ ਤੇਰੇ ਘਰ ਤੱਕ ਪਹੁੰਚੇ ਹੋਏ, ਉਹਨਾਂ ਦੀ ਚਰਨ ਧੂੜੀ ਉਹ ਬਖਸ਼ਿਸ਼ ਕਰ ਦਿਓ ਤੇ ਸਾਡੇ ਵੀ ਪਾਪ ਜਿਹੜੇ ਨੇ ਉਹ ਲੈ ਜਾਣ। ਅੰਦਰ ਇੰਨੀ ਕੁ ਨਿਮਰਤਾ। ਅੱਜ ਜਿਹੜੇ ਆਪਾਂ ਜੋੜੇ ਝਾੜਨੇ ਆ ਨਾ ਜੀ, ਜੋੜੇ ਝਾੜਨ ਦਾ ਕਾਰਨ ਵੀ ਇਹੀ ਹੈ ਕਿ ਅੰਦਰ ਸਾਡੇ ਹਉਮੈ ਹੰਕਾਰ ਮਿਟ ਜਾਏ, ਸਾਡੇ ਅਮਰ ਅੰਦਰ ਨਿਮਰਤਾ ਆ ਜਾਏ। ਜਦੋਂ ਨਿਮਰਤਾ ਆ ਜਾਏਗੀ ਨਾ, ਫਿਰ ਗੁਰੂ ਦੀ ਮੱਤ ਹਿਰਦੇ ਵਿੱਚ ਟਿਕਦੀ ਹੈ। ਪਹਾੜ ਦੇ ਉੱਤੇ ਪਾਣੀ ਨੂੰ ਲਿਜਾਣਾ ਹੋਵੇ ਤੇ ਹੈ ਬੜਾ ਔਖਾ, ਤੇ ਉੱਥੇ ਰੋਕਣਾ ਪਾਣੀ ਨੂੰ ਤੇ ਹੋਰ ਵੀ ਬੜਾ ਔਖਾ ਹੈ। ਪਰ ਜਿਹੜੀ ਨਿਵਾਣ ਵਾਲੇ ਪਾਸੇ ਪਾਣੀ ਇੱਕ ਤੇ ਆਪਣੇ ਆਪ ਹੀ ਚਲਾ ਜਾਂਦਾ, ਤੇ ਦੂਜਾ ਇਹ ਹੈ ਕਿ ਉਸ ਨੂੰ ਰੋਕਣਾ ਵੀ ਕੋਈ ਬਹੁਤਾ ਔਖਾ ਨਹੀਂ, ਉਹ ਨੀਵੇਂ ਥਾਵਾਂ ਤੇ ਆਪੇ ਟਿਕ ਜਾਂਦਾ, ਉਹਨੂੰ ਕੋਈ ਬੰਨੇ ਨਹੀਂ ਮਾਰਨੇ ਪਈ। ਜਿੱਥੇ ਨਿਵਾਣ ਆ ਜਾਏ ਨਾ ਜੀ, ਉੱਥੇ ਪਾਣੀ ਆਪੇ ਟਿਕ ਜਾਂਦਾ। ਇਸੇ ਤਰ੍ਹਾਂ ਹੀ ਜਿੱਥੇ ਹੰਕਾਰ ਦੇ ਟੋਏ ਟਿੱਬੇ ਨੇ, ਉੱਥੇ ਗੁਰੂ ਦੀ ਮੱਤ ਨਹੀਂ ਟਿਕਦੀ। ਪਰ ਜਦੋਂ ਸਾਡੇ ਅੰਦਰ ਨਿਰਮਾਣਤਾ ਆ ਜਾਂਦੀ, ਨਿਰਮਾਣਤਾ ਕਦੋਂ ਆਉਂਦੀ ਹੈ, ਜਦੋਂ ਹਉਮੈ ਨਿਕਲ ਗਈ। ਜਦੋਂ ਅੰਦਰੋਂ ਹਉਮੈ ਹੰਕਾਰ ਮਿਟ ਜਾਂਦਾ ਤੇ ਫਿਰ ਗੁਰੂ ਦੀ ਮੱਤ ਜਿਹੜੀ ਹੈ ਨਾ, ਉਹ ਹਿਰਦੇ ਦੇ ਵਿੱਚ ਆਪੇ ਟਿਕ ਜਾਂਦੀ। ਅਸੀਂ ਪੜ੍ਹਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਆਉਂਦੇ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਤਨ ਧਰਤੀ ਕਰ ਧਰਮਸ਼ਾਲ। ਇਸ ਤਨ ਨੂੰ ਧਰਮਸ਼ਾਲਾ ਬਣਾਈਏ ਆਪਾਂ। ਮਾਫ ਕਰਿਆ ਜੇ, ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੇ ਇਸ ਤਨ ਨੂੰ ਧਰਮਸ਼ਾਲਾ ਬਣਾਇਆ ਹੋਵੇ। ਬਹੁਤਿਆਂ ਨੇ ਤੇ ਮੈਂ ਵੇਖਦਾ ਵੀ ਇਸ ਤਨ ਨੂੰ ਡਸਟਬਿਨ ਬਣਾਇਆ, ਤੇ ਜਿਹੜੀ ਚੀਜ਼ ਆਉਂਦੀ ਇਹਦੇ ਵਿੱਚ ਸੁੱਟੀ ਤੁਰੇ ਜਾਓ, ਜੋ ਵੀ ਆ ਰਿਹਾ ਉਹ ਇਹਦੇ ਵਿੱਚ ਪਾਈ ਜਾਓ। ਨਹੀਂ, ਕਹਿੰਦੇ ਨੇ ਤਨ ਧਰਤੀ ਕਰ ਧਰਮਸ਼ਾਲਾ, ਇਸ ਤਨ ਨੂੰ ਧਰਮਸ਼ਾਲਾ ਬਣਾ, ਤੇ ਫਿਰ ਇਹਦੇ ਵਿੱਚ ਵਿਛਾਉਣਾ ਕੀ ਏ? ਧਰਮਸ਼ਾਲਾ ਵਿੱਚ ਤੇ ਆਪਾਂ ਵਿਛਾਉਣਾ ਕਰਨੇ ਆ। ਆ ਸੋਹਣੇ ਸੋਹਣੇ ਕਲੀਨ ਵਿਛਾਏ ਜਾਂਦੇ ਨੇ, ਚਾਦਰਾਂ ਵਿਛਾਈਆਂ ਜਾਂਦੀਆਂ ਨੇ। ਜੇ ਇਸ ਤਨ ਨੂੰ ਧਰਮਸ਼ਾਲਾ ਬਣਾਉਣਾ ਹੈ ਤੇ ਫਿਰ ਇਹਦੇ ਵਿੱਚ ਵਿਛਾਉਣਾ ਕਾਹਦਾ ਕਰੀ? ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾ। ਇਸ ਮਨ ਨੂੰ ਦੱਬ ਦੀ ਤਰ੍ਹਾਂ ਵਿਛਾ ਦੇ। ਮਨ ਦੇ ਅੰਦਰੋਂ ਹਉਮੈ ਹੰਕਾਰ ਨਿਕਲ ਜਾਏਗਾ। ਜਿਵੇਂ ਲੋਕ ਰਸਤੇ ਵਿੱਚ ਦੱਬ ਵੱਢ ਕੇ ਸੁੱਟਦੇ ਸਨ ਤੇ ਪੈਰਾਂ ਦੇ ਥੱਲੇ ਲਤਾੜੀ ਜਾਣੀ ਤੇ ਹੌਲੀ ਹੌਲੀ ਇੰਨੀ ਕੁ ਮੁਲਾਇਮ ਹੋ ਜਾਣੀ ਕਿ ਲੋਕਾਂ ਰਸੇ ਵੱਟ ਕੇ ਸਿਰਾਂ ਤੇ ਰੱਖ ਕੇ ਘਰਾਂ ਨੂੰ ਲੈ ਜਾਣੇ। ਇਸੇ ਤਰ੍ਹਾਂ ਪਿਆਰਿਓ ਬਾਬਾ ਜੀ ਕਹਿੰਦੇ ਨੇ, ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜੈ ਥੱਪ। ਪਏ ਦੀ ਦੱਬ ਦੀ ਤਰ੍ਹਾਂ ਹੋ ਜਾ ਜੇ ਉਸ ਸਾਈ ਨੂੰ ਲੋੜਨਾ, ਜੇ ਉਸ ਪਰਮਾਤਮਾ ਦੇ ਨਾਲ ਸਾਂਝ ਪਾਣੀ ਆ ਤੇ ਫਿਰ ਇੰਨੀ ਕੁ ਤੇਰੇ ਅੰਦਰ ਨਿਮਰਤਾ ਆ ਜਾ, ਇੰਨੀ ਕੁ ਤੇਰੇ ਅੰਦਰ ਹਲੀਮੀ ਆ ਜਾ। ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜੈ ਸਭ। ਇੱਕ ਛਿੱਜੈ, ਛਿੱਜੈ ਦਾ ਅਰਥ ਹੈ ਵੱਢ ਦੇਣਾ। ਇੱਕ ਛਿੱਜੈ ਵਿਆਹ ਲਤਾੜੀਐ ਤਾਂ ਸਾਈ ਦੇ ਦਰ ਵਾੜੀਐ। ਕਹਿੰਦੇ ਨੇ ਤਾਂ ਉਸ ਮਾਲਕ ਦੇ ਘਰ ਵਿੱਚ ਤੈਨੂੰ ਟਿਕਾਣਾ ਮਿਲਣਾ। ਇੱਕ ਛਿੱਜੈ ਵਿਆਹ ਲਤਾੜੀ। ਇਸੇ ਤਰ੍ਹਾਂ ਕਹਿੰਦੇ ਨੇ ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੈ। ਲੱਤਾਂ ਹੇਠ ਲਤਾੜੀਐ, ਕਿਵੇਂ? ਗੁਰ ਸ਼ਬਦ ਕਮਾ। ਜਦੋਂ ਗੁਰੂ ਦੇ ਸ਼ਬਦ ਦੀਆਂ ਸੱਟਾਂ ਵੱਜਣਗੀਆਂ ਨਾ ਤੇ ਇਸ ਮਨ ਦੇ ਅੰਦਰੋਂ ਹਉਮੈ ਹੰਕਾਰ ਜਿਹੜਾ ਉਹ ਮਿਟ ਜਾਏ, ਇਹਦੇ ਅੰਦਰ ਨਿਮਰਤਾ ਆ ਜਾਏ। ਤੇ ਜਦੋਂ ਅੰਦਰ ਨਿਮਰਤਾ ਆ ਜਾਏਗੀ ਫਿਰ ਕਹਿੰਦੇ ਨੇ ਭਾਏ ਭਗਤ ਨਿਵਾਣ ਹੋਏ ਗੁਰਮਤ ਠਹਿਰਾਵੈ। ਫਿਰ ਗੁਰੂ ਦੀ ਮਤ ਜਿਹੜੀ ਇਹਨਾਂ ਉਹ ਟਿਕੇ। ਭਾਏ ਭਗਤ ਨਿਵਾਣ ਹੋਏ ਗੁਰਮਤ ਠਹਿਰਾਵੈ, ਬਰਸੈ ਨੀਚਰ ਧਾਰ ਹੋਏ ਸੰਗਤ ਚੱਲ ਆ। ਪਿਆਰਿਆ ਜਦੋਂ ਸੰਗਤ ਵਿੱਚ ਆਏਗਾ ਨਾ ਤੇ ਉਸ ਮਾਲਕ ਦੀਆਂ ਰਹਿਮਤਾਂ ਦਾ ਮੀਂਹ ਤੇਰੇ ਤੇ ਵਰਸ ਜਾਏਗਾ, ਤੇਰੇ ਤੇ ਇੰਨੀਆਂ ਕੁ ਬਖਸ਼ਿਸ਼ਾਂ ਹੋ ਜਾਣਗੀਆਂ। ਪਰ ਪਹਿਲਾਂ ਆਪਣੇ ਅੰਦਰੋਂ ਇਸ ਹਉਮੈ ਨੂੰ, ਇਸ ਹੰਕਾਰ ਨੂੰ ਮਿਟਾਈਏ। ਭਾਂਡੇ ਮਾਂਜਣ ਦਾ ਵੀ ਭਾਵ ਇਹੀ ਹੈ ਕਿ ਭਾਂਡੇ ਮਾਂਜਦਿਆਂ ਮਾਂਜਦਿਆਂ ਕਿਤੇ ਸਾਨੂੰ ਮਨ ਵੀ ਮਾਂਜਣ ਦੀ ਜਾਚ ਆ ਜਾਏ। ਇਸ ਮਨ ਨੂੰ ਮਾਂਜਾਂਗੇ ਅੰਦਰੋਂ ਹਉਮੈ ਹੰਕਾਰ ਦੀ ਮੈਲ ਨਿਕਲੇਗੀ, ਮਨ ਜਿਹੜਾ ਇਹ ਨਿਰਮਲ ਹੋ ਜਾਏਗਾ। ਇਸ ਕਰਕੇ ਅੰਦਰੋਂ ਹਉਮੈ ਹੰਕਾਰ ਨੂੰ ਮਿਟਾਉਣਾ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਵੇਖੋ ਜਨਕ ਵਰਗਾ ਬੈਠਾ ਸਿੰਘਾਸਣ ਤੇ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਚਰਨ ਧੂੜੀ ਨੂੰ ਮੱਥੇ ਨਾਲ ਪਿਆਲਾ। ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਕਹਿੰਦੇ ਨੇ ਕਿ ਇਹ ਰਾਜਾ ਬਣੇ, ਮਹਾਰਾਜਾ ਬਣੇ ਤੇ ਉਸ ਤੋਂ ਬਾਅਦ ਐਲਾਨ ਕਰ ਦਿੱਤਾ ਕਿ ਕੋਈ ਹੈ ਐਸਾ ਜਿਸ ਨੇ ਕਲਗੀ ਵਾਲੇ ਪਾਤਸ਼ਾਹ ਦਾ ਦਰਸ਼ਨ ਆਪਣੀਆਂ ਅੱਖਾਂ ਦੇ ਨਾਲ ਕੀਤਾ ਹੋਵੇ, ਕੋਈ ਐਸਾ ਨਜ਼ਰ ਆਉਂਦਾ ਤੇ ਦੱਸੋ। ਉਸ ਵੇਲੇ ਕਹਿੰਦੇ ਨੇ ਫਿਰ ਇੱਕ ਬਜ਼ੁਰਗ ਬਾਬਾ 126-127 ਸਾਲ ਦਾ ਸੀ ਜਿਸ ਨੂੰ ਲਿਆਂਦਾ ਗਿਆ ਤੇ ਕਹਿਣ ਲੱਗੇ ਕਿ ਸ਼ੇਰੇ ਪੰਜਾਬ ਇਹ ਹੈ ਉਹ ਬਜ਼ੁਰਗ ਜਿਸ ਨੇ ਆਪਣੀਆਂ ਅੱਖਾਂ ਦੇ ਨਾਲ ਸ਼ੇਰੇ ਪੰਜਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਸ਼ਨ ਕੀਤਾ ਤੇ ਸ਼ੇਰੇ ਪੰਜਾਬ ਨੇ ਨਾ ਉਹਦੀਆਂ ਅੱਖਾਂ ਨੂੰ ਚੁੰਮ ਲਿਆ, ਆਪਣੀ ਦਾੜੀ ਦੇ ਨਾਲ ਉਹਦੇ ਚਰਨ ਝਾੜੇ ਤੇ ਕਹਿਣ ਲੱਗੇ ਕਿ ਮੈਂ ਅੱਜ ਉਹਨਾਂ ਅੱਖਾਂ ਨੂੰ ਵੇਖ ਰਿਹਾ ਜਿਨ੍ਹਾਂ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਵੇਖਿਆ, ਮੈਂ ਉਹਨਾਂ ਅੱਖਾਂ ਦਾ ਦੀਦਾਰ ਪਿਆ ਕਰ। ਤੋ ਗੁਰੂ ਸਵਾਰਿਓ ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦੇ ਨੇ ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੋ, ਨਾਨਕ ਕਿਰਪਾ ਕਿਰਪਾ ਕਰ ਠਾਕੁਰ, ਮੈਂ ਦਾਸਨ ਦਾਸ ਕਰਾਵੈ ਗੋ। ਇਹ ਨਾਨਕ ਆਖਦੇ ਨੇ ਕਿ ਮਾਲਕ ਜੀ ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੈਨੂੰ ਦਾਸਾਂ ਦਾ ਦਾਸ ਬਣਾ ਦੇ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ। ਗੁਰੂ ਸਵਾਰਿਓ, ਅਰਦਾਸ ਬੇਨਤੀ ਕਰੀਏ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਵੀ ਨਾਮ ਦੀ ਦਾਤ ਦਿਓ। ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਐਸੀ ਸਾਡੇ ਅੰਦਰ ਚਾਓ ਪੈਦਾ ਹੋਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ। ਫੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।